from Highway 401 in Napanee. Quick Truck Lube, the one-stop shop. 519-622-0660 or quicktrucklube.com. QTL, because we care. Quick Truck Lube.
770 AM ਖਬਰਾਂ ਦੇ ਇਸ ਬੁਲਟਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਕਾਬੂ, ਭਾਰਤ ਨਾਲ ਸਬੰਧ ਖਰਾਬ ਨਹੀਂ ਕਰ ਸਕਦੇ, ਕਿਹਾ ਸ਼ਾਹਿਦ ਨੇ। ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ, ਤਾਲਿਬਾਨ ਨੇ ਇੱਕ ਹੋਰ ਵਿਅਕਤੀ ਨੂੰ ਦਿੱਤੀ ਸਜ਼ਾਏ ਮੌਤ। ਰੂਸ ਨੇ ਫੌਜ 'ਚ ਕੰਮ ਕਰਦੇ ਕਈ ਭਾਰਤੀਆਂ ਨੂੰ ਕੀਤਾ ਆਜ਼ਾਦ ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਸ਼ਿਕਾਗੋ 'ਚ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸਿਲਸਿਲੇ 'ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਗੁਜਰਾਤ ਦੇ 4 ਜਣਿਆਂ ਦਾ ਇੱਕ ਪਰਿਵਾਰ ਕੈਨੇਡਾ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਜਾਨ ਗੁਆ ਬੈਠਾ ਸੀ। ਮ੍ਰਿਤਕ 'ਚ 2 ਬੱਚੇ ਵੀ ਸ਼ਾਮਲ ਸਨ। ਪਿਛਲੇ ਹਫ਼ਤੇ ਦਾ ਸ਼ਿਕਾਗੋ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਸ਼ਿਕਾਗੋ ਦੇ ਓਹਾਰੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ 28 ਫਰਵਰੀ ਨੂੰ ਹਿਰਾਸਤ ਲਈ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਡਰਟੀ ਹੈਰੀ ਧਰਮ ਸਿੰਘ ਅਤੇ ਹਰੇਸ਼ ਰਮੇਸ਼ ਲਾਲ ਪਟੇਲ ਦੇ ਨਾਵਾਂ ਨਾਲ ਮਸ਼ਹੂਰ ਪਟੇਲ ਤੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਢੰਗ ਨਾਲ ਦਾਖਲੇ ਦੀ ਸਾਜਿਸ਼ ਦੇ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਜ਼ਿਲ੍ਹਾ ਅਦਾਲਤ ਨੇ ਪਟੇਲ ਖਿਲਾਫ਼ ਮਨੁੱਖੀ ਤਸਕਰੀ ਦੀ ਸਾਜਿਸ਼ 'ਚ ਪਟੇਲ ਦੀ ਸ਼ਮੂਲੀਅਤ ਦੇ ਵੇਰਵੇ ਮੁਹੱਈਆ ਕਰਵਾਏ ਹਨ। ਇਹ ਹਲਫ਼ਨਾਮਾ 19 ਜਨਵਰੀ 2022 ਨੂੰ ਮਨੁੱਖੀ ਤਸਕਰੀ ਦੀ ਘਟਨਾ 'ਚ ਕੀਤੀ ਗਈ ਜਾਂਚ ਨਾਲ ਸਬੰਧਤ ਹੈ। ਇਸ ਘਟਨਾ ਵਿੱਚ ਜਗਦੀਸ਼ ਪਟੇਲ, ਵੈਸ਼ਾਲੀ ਬੇਨ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਅਮਰਸਰ 'ਚ ਮ੍ਰਿਤਕ ਪਾਏ ਗਏ ਸਨ। ਮੁੱਖ ਵਿਰੋਧੀ ਪਾਰਟੀ ਮਾਲਦੀਵਨ ਡੈਮੋਕਰੇਟਿਕ ਪਾਰਟੀ ਦੇ ਨਵੇਂ ਨੇਤਾ ਤੇ ਮਾਲਦੀਵ ਦੇ ਸੀਨੀਅਰ ਕੂਟਨੀਤਿਕ ਅਬਦੁੱਲਾ ਸ਼ਾਹਿਦ ਨੇ ਨਵੀਂ ਦਿੱਲੀ ਨਾਲ ਮਾਲੇ ਦੇ ਡੂੰਘੇ ਰਿਸ਼ਤਿਆਂ ਦਾ ਬਚਾਅ ਕੀਤਾ ਹੈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇੱਥੇ ਨਵੀਂ ਸਰਕਾਰ ਵੱਲੋਂ ਵਿਸ਼ੇਸ਼ ਨੀਤੀ 'ਚ ਕੀਤੀ ਗਈ ਤਬਦੀਲੀ ਦੇ ਬਾਵਜੂਦ ਭਾਰਤ ਨਾਲ ਸਬੰਧਾਂ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਆਮ ਸਭਾ ਦੇ ਸਾਬਕਾ ਮੁਖੀ ਕਾਠਸਾਲਾ ਸ਼ਾਹਿਦ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਉਨ੍ਹਾਂ ਨਾਲ ਇਤਿਹਾਸ ਤੋਂ ਸਭਿਆਚਾਰ ਤੌਰ ਦੇ ਨਾਲ ਕਈ ਹੋਰ ਢੰਗਾਂ ਰਾਹੀਂ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਇੱਕ ਸਹਿਯੋਗੀ ਵਜੋਂ ਭਾਰਤ ਦੇ ਭੂਗੋਲਿਕ ਤੇ ਇਤਿਹਾਸਿਕ ਮਹੱਤਵ ਤੋਂ ਖੁਦ ਨੂੰ ਦੂਰ ਨਹੀਂ ਰੱਖ ਸਕਦਾ। ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਏ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਸਤੀਫਾ ਦੇ ਰਹੀ ਹੈ। ਉਨ੍ਹਾਂ ਦਾ ਇਸ ਕਦਮ ਨਾਲ ਫਲਸਤੀਨੀ ਅਥਾਰਟੀ 'ਚ ਅਮਰੀਕੀ ਸਮਰਥਿਤ ਸੁਧਾਰਾਂ 'ਚ ਰਾਹ ਪੱਧਰ ਹੋ ਸਕਦਾ ਹੈ। ਰਾਸ਼ਟਰਪਤੀ ਮਹਿਮੂਦ ਅਬਾਸ ਨੇ ਅਜੇ ਇਹ ਤੈਅ ਕਰਨਾ ਹੋਵੇਗਾ ਕਿ ਉਹ ਸ਼ਤਾਏ ਅਤੇ ਉਨ੍ਹਾਂ ਦੀ ਸਰਕਾਰ ਦਾ ਸੋਮਵਾਰ ਨੂੰ ਦਿੱਤਾ ਗਿਆ ਅਸਤੀਫਾ ਸਵੀਕਾਰ ਕਰਦੇ ਹਨ ਜਾਂ ਨਹੀਂ। ਇਹ ਕਦਮ ਪੱਛਮ ਸਮਰਥਿਤ ਫਿਲਸਤੀਨੀ ਲੀਡਰਸ਼ਿਪ ਵੱਲੋਂ ਉਸ ਬਦਲਾਅ ਨੂੰ ਮਨਜ਼ੂਰ ਕਰਨ ਦੀ ਇੱਛਾ ਵੱਲ ਸੰਕੇਤ ਕਰਦਾ ਹੈ ਜੋ ਫਲਸਤੀਨੀ ਅਥਾਰਟੀ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਲੋੜੀਂਦੇ ਸੁਧਾਰਾਂ ਦੀ ਸ਼ੁਰੂਆਤ ਕਰ ਸਕਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਜੰਗ ਖਤਮ ਹੋਣ ਮਗਰੋਂ ਗਾਜ਼ਾ ਤੇ ਰਾਜ ਕਰਨ ਲਈ ਨਵੇਂ ਸਿਰੇ ਤੇ ਫਲਸਤੀਨੀਆਂ ਅਥਾਰਟੀ ਬਣੇ, ਪਰ ਉਸ ਸੋਚ ਨੂੰ ਹਕੀਕਤ ਬਣਨ 'ਚ ਕੋਈ ਅੜਿੱਕੇ ਬਣੇ ਹੋਏ ਹਨ। ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ਵਿਚ ਹੱਤਿਆ ਦੇ ਦੋਸ਼ੀ ਨੂੰ ਅੱਜ ਸਟੇਡੀਅਮ ਵਿਚ ਜਨਤਕ ਤੌਰ ਤੇ ਸਜ਼ਾਏ ਮੌਤ ਦਿੱਤੀ ਅਤੇ ਹਜ਼ਾਰਾਂ ਲੋਕ ਇਸ ਦੇ ਗਵਾਹ ਬਣੇ। ਪਿਛਲੇ 5 ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਤੀਜੀ ਜਨਤਕ ਸਜ਼ਾਏ ਮੌਤ ਹੈ। ਇਕ ਪ੍ਰਤੱਖ ਦਰਸ਼ੀ ਮੁਤਾਬਕ ਮੌਤ ਦੀ ਇਹ ਸਜ਼ਾ ਜਾਇਜ਼ ਜਾਨ ਪ੍ਰਾਂਤ ਦੀ ਰਾਜਧਾਨੀ ਸ਼ਿਬਰਗੰਜ ਸ਼ਹਿਰ ਵਿਚ ਦਿੱਤੀ ਗਈ, ਜਿੱਥੇ ਪੀੜਤ ਦੇ ਭਰਾ ਨੇ ਦੋਸ਼ੀ ਨੂੰ ਰਾਈਫਲ ਨਾਲ 5 ਵਾਰ ਗੋਲੀ ਮਾਰੀ। ਬਿਆਨ ਮੁਤਾਬਕ ਨਜ਼ਰ ਮੁਹੰਮਦ ਨੇ ਫਰਿਆਬ ਦੇ ਹੀ ਰਹਿਣ ਵਾਲੇ ਮੁਹੰਮਦ ਦੀ ਹੱਤਿਆ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਆਪਣੀ ਫੌਜ 'ਚ ਕੰਮ ਕਰਦੇ ਕਈ ਭਾਰਤੀਆਂ ਨੂੰ ਭਾਰਤ ਦੀ ਮੰਗ ਤੇ ਸੇਵਾ ਤੋਂ ਹਟਾ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਇਸ ਮਾਮਲੇ ਨੂੰ ਰੂਸੀ ਅਧਿਕਾਰੀਆਂ ਕੋਲ ਤਰਜੀਹੀ ਤੌਰ ਤੇ ਚੁੱਕਣ ਲਈ ਵਚਨਬੱਧ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਈ ਭਾਰਤੀ ਸੁਰੱਖਿਆ ਹੈਲਪਰ ਵਜੋਂ ਰੂਸੀ ਫੌਜ 'ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੂਸੀ ਜਵਾਨਾਂ ਨਾਲ ਰਲ ਕੇ ਯੂਕਰੇਨੀ ਸਰਹੱਦ ਤੇ ਖਾਸ ਇਲਾਕਿਆਂ 'ਚ ਲੜਨ ਲਈ ਮਜਬੂਰ ਹੋਣਾ ਪਿਆ ਸੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਭਾਰਤੀਆਂ ਵੱਲੋਂ ਰੂਸੀ ਫੌਜ ਤੋਂ ਲਾਂਭੇ ਹੋਣ ਸਬੰਧੀ ਕੁਝ ਅਪੁਸ਼ਟ ਰਿਪੋਰਟਾਂ ਦੇਖੀਆਂ ਸਨ। ਅਸੀਂ ਮਾਸਕੋ 'ਚ ਭਾਰਤੀ ਅੰਬੈਸੀ ਵੱਲ ਹਰੇਕ ਕੇਸ ਦਾ ਧਿਆਨ ਦਿਵਾਇਆ ਜਿਸ ਨੂੰ ਰੂਸੀ ਅਧਿਕਾਰੀਆਂ ਕੋਲ ਪੁਖਤਾ ਢੰਗ ਨਾਲ ਚੁੱਕਿਆ ਗਿਆ ਸੀ। ਜਿਹੜੇ ਕੇਸ ਮੰਤਰਾਲੇ ਦੇ ਧਿਆਨ 'ਚ ਲਿਆਂਦੇ ਗਏ ਸਨ ਉਨ੍ਹਾਂ ਨੂੰ ਵੀ ਨਵੀਂ ਦਿੱਲੀ 'ਚ ਰੂਸੀ ਸਫਾਰਤਖਾਨੇ ਕੋਲ ਉਠਾਇਆ ਗਿਆ ਸੀ। ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਤਰਜਮਾਨ ਰਣਦੀਪ ਜੈਸਵਾਲ ਨੇ ਕਿਹਾ ਸੀ ਕਿ ਰੂਸੀ ਫੌਜ 'ਚ ਕੰਮ ਕਰਦੇ ਭਾਰਤੀਆਂ ਦੀ ਫੌਰੀ ਖਲਾਸੀ ਕਰਾਉਣ ਲਈ ਉਹ ਮਾਸਕੋ ਦੇ ਸੰਪਰਕ 'ਚ ਹਨ। ਉਹ ਸਾਰੇ ਭਾਰਤੀਆਂ ਨੂੰ ਯੂਕਰੇਨ ਨਾਲ ਜੰਗ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ। ਇਸ ਤੋਂ ਪਹਿਲਾਂ ਆਲ ਇੰਡੀਆ ਮਸਲੀਜ਼ ਇਤਾਹਦੁਲ ਮੁਸਲਮੀਨ ਆਗੂ ਅਸਦ ਉਦ ਦੀਨ ਓਵੈਸੀ ਨੇ ਵਿਦੇਸ਼ ਮੰਤਰਾਲੇ ਨੂੰ ਭਾਰਤੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਲੋਕ ਸਭਾ 'ਚ ਦਿਵਿਆਂਗਾਂ ਲਈ ਕੋਟੇ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਇਹ ਆਖਦਿਆਂ ਖਾਰਜ ਕਰ ਦਿੱਤੀ ਕਿ ਨਿਆਂਪਾਲਿਕਾ ਨੀਤੀਗਤ ਫੈਸਲੇ ਦਖਲ ਨਹੀਂ ਦੇ ਸਕਦੀ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਜਸਟਿਸ ਜੇ ਬੀ ਪਾਰਦੀਵਾਲ ਤੇ ਮਨੋਜ ਮਿਸਰਾ ਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਚੋਣਾਂ 'ਚ ਦਿਵਿਆਂਗਾਂ ਲਈ ਰਾਖਵੇਂ ਕਰਨ ਦੇ ਹੁਕਮ ਨਹੀਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀਗਤ ਮਾਮਲਾ ਹੈ, ਇਸ ਲਈ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਬੈਂਚ ਨੇ ਜਨਹਿਤ ਪਟੀਸ਼ਨ 'ਚ ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰਾਂ 'ਚ ਅਪੰਗਤਾ ਬਾਰੇ ਜਾਣਕਾਰੀ ਦੇਣ ਦੀ ਮੰਗ ਤੇ ਵੀ ਸਵਾਲ ਕੀਤੇ। ਪਟੀਸ਼ਨ ਦਿੱਲੀ ਦੇ ਦਵਾਰਕਾ ਵਾਸੀ ਜੈਅੰਤ ਰਾਘਵ ਵੱਲੋਂ ਦਾਖਲ ਕੀਤੀ ਸੀ, ਜਿਸ ਨੇ ਕੇਂਦਰ ਚੋਣ ਕਮਿਸ਼ਨ ਤੇ ਛੱਤੀਸਗੜ੍ਹ ਦੇ ਰਾਜਸਥਾਨ ਦੇ ਚੋਣਾਂ ਨੂੰ ਅਦਾਰਿਆਂ ਨੂੰ ਧਿਰ ਬਣਾਇਆ ਸੀ। ਬੈਂਕ ਆਫ ਅਮਰੀਕਾ ਨੇ ਪਾਕਿਸਤਾਨ ਦੇ ਡਾਲਰ ਬੌਂਡ ਦੀ ਰੇਟਿੰਗ ਨੂੰ ਮਾਰਕੀਟ ਵੇਟ ਤੋਂ ਵਧਾ ਕੇ ਹੈਵੀ ਵੇਟ ਕਰ ਦਿੱਤਾ ਹੈ। ਬੈਂਕ ਆਫ ਅਮਰੀਕਾ ਮੁਤਾਬਕ ਪਾਕਿਸਤਾਨ ਦੇ ਡਾਲਰ ਬੌਂਡ ਦੀ ਕੀਮਤ ਬਾਜ਼ਾਰ ਕੀਮਤ ਤੋਂ ਜ਼ਿਆਦਾ ਹੈ। ਅਮਰੀਕੀ ਮੀਡੀਆ ਸੰਸਥਾ ਕਹਿਣਾ ਕਿ ਪਾਕਿਸਤਾਨ ਦੇ ਡਾਲਰ ਬੌਂਡ ਵਿਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ ਜਦੋਂ ਤੋਂ ਸਿਆਸੀ ਅਨਿਸ਼ਚਿਤਤਾ ਖਤਮ ਹੋਈ ਹੈ। ਪਾਕਿਸਤਾਨੀ ਡਾਲਰ ਬੌਂਡ ਨੂੰ ਚੰਗਾ ਸਮਝਿਆ ਜਾਣ ਲੱਗਾ ਹੈ। ਬਲੂਮਬਰਗ ਦੀ ਰਿਪੋਰਟ ਚ ਕਿਹਾ ਗਿਆ ਕਿ ਪਾਕਿਸਤਾਨ ਚ ਚੋਣਾਂ ਨੇ ਸਿਆਸੀ ਅਨਿਸ਼ਚਿਤਤਾ ਘਟਾਈ ਹੈ, ਪਾਕਿਸਤਾਨ ਦੀ ਰੇਟਿੰਗ ਚ ਸੁਧਾਰ ਹੋ ਸਕਦਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਨੀਤੀਗਤ ਚਿੰਤਾਵਾਂ ਪਿਛਲੇ ਸਾਲ ਵਾਂਗ ਹੀ ਹਨ। IMF ਸਮਝੌਤਾ ਉਨ੍ਹਾਂ ਨੂੰ ਵੀ ਖਤਮ ਕਰ ਦੇਵੇਗਾ। ਪਾਕਿਸਤਾਨ ਲਈ IMF ਦਾ ਨਵਾਂ ਪ੍ਰੋਗਰਾਮ ਆਤਮ ਵਿਸ਼ਵਾਸ ਵਧਾਏਗਾ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਬੌਂਡ ਦੀ ਕੀਮਤ ਵੀ S&P ਦੀ ਰੇਟਿੰਗ ਸੁਧਾਰ ਦੀਆਂ ਉਮੀਦਾਂ ਨਾਲ ਪ੍ਰਭਾਵਿਤ ਹੋਵੇਗੀ। ਰਿਪੋਰਟ ਮੁਤਾਬਕ 2026 ਲਈ ਪਾਕਿਸਤਾਨ ਦੇ ਬੌਂਡ ਦੀ ਕੀਮਤ ਫਿਲਹਾਲ $77 ਹੈ। ਪੰਜਾਬ ਦੇ ਮੁੱਖ ਮੰਤਰੀ ਵਜੋਂ ਮਰੀਅਮ ਨਵਾਜ਼ ਦਾ ਅੱਜ ਪਹਿਲਾ ਦਿਨ ਹੈ, ਜਿਸ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਰਾਏਵੰਡ ਤੋਂ ਦਫ਼ਤਰ ਪਹੁੰਚੀ। ਰਸਤੇ ਵਿਚ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੁਲਿਸ ਵੱਲੋਂ ਆਵਾਜਾਈ ਰੋਕਣ ਤੇ ਗੁੱਸਾ ਜ਼ਾਹਿਰ ਕੀਤਾ। ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਟ੍ਰੈਫਿਕ ਪ੍ਰਬੰਧ ਠੀਕ ਕਰਨ ਦੇ ਨਿਰਦੇਸ਼ ਦਿੱਤੇ, ਨਾਗਰਿਕਾਂ ਨੂੰ ਪਰੇਸ਼ਾਨੀ ਨਾਲ ਝੱਲਣੀ ਪਵੇ। ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਨੇ ਮਰੀਅਮ ਨਵਾਜ਼ ਨੂੰ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਚੁਣਿਆ ਹੈ। ਪੰਜਾਬ ਦੇ ਰਾਜਪਾਲ ਬਲੀਗੁਰ ਰਹਿਮਾਨ ਨੇ ਕੱਲ ਉਨ੍ਹਾਂ ਤੋਂ ਅਹੁਦੇ ਦੀ ਸਹੁੰ ਚੁੱਕੀ ਸੀ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਬੁਲਾਰੇ ਰਊਫ ਹਸਨ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਸੰਸਥਾਪਕ ਚੇਅਰਮੈਨ ਇਮਰਾਨ ਖਾਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਸੰਦੇਸ਼ ਭੇਜਿਆ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਰਾਸ਼ਟਰਪਤੀ ਦੀ ਅਧਿਕਾਰ ਅਧੀਨ ਕਾਰਵਾਈ ਨਹੀਂ ਕਰਨੀ ਚਾਹੀਦੀ ਅਤੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਮਾਫ਼ ਨਾ ਕੀਤਾ ਜਾਵੇ। ਦ ਨਿਊਜ਼ ਨਾਲ ਗੱਲਬਾਤ ਕਰ ਰਹੇ ਪਾਰਟੀ ਦੇ ਸੂਚਨਾ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਕਿਸੇ ਵੀ ਅਦਾਲਤ ਵੱਲੋਂ ਸੁਣਵਾਈ ਗਈ ਸਜ਼ਾ ਨੂੰ ਮਾਫ਼ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਮੇਤ ਵੱਖ ਵੱਖ ਹਲਕਿਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਸ਼ਟਰਪਤੀ ਅਲਵੀ ਨੂੰ ਇਮਰਾਨ ਖਾਨ ਦੀ ਸਜ਼ਾ ਮਾਫ਼ ਕਰਨੀ ਚਾਹੀਦੀ ਹੈ। ਰਊਫ ਹਸਨ ਨੇ ਕਿਹਾ ਕਿ ਅਜਿਹੀਆਂ ਮੰਗਾਂ ਨੂੰ ਦੇਖਦੇ ਹੋਏ ਇਮਰਾਨ ਖਾਨ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਸਜ਼ਾਵਾਂ ਮੁਆਫ਼ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਪਾਰਟੀ ਦੇ ਸੰਸਥਾਪਕ ਚੇਅਰਮੈਨ ਅਜਿਹੀ ਕਿਸੇ ਵੀ ਮਾਫ਼ੀ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਕੋਲ ਕਿਸੇ ਵੀ ਦੋਸ਼ੀ ਨੂੰ ਮੁਆਫ਼ ਕਰਨ ਦਾ ਅਧਿਕਾਰ ਹੈ। ਸੰਵਿਧਾਨ ਦੀ ਧਾਰਾ 45 ਵੀ ਇਸੇ ਵਿਸ਼ੇ ਬਾਰੇ ਹੈ। ਆਰਟੀਕਲ ਵਿਚ ਲਿਖਿਆ ਗਿਆ ਕਿ ਰਾਜ ਦੇ ਰਾਸ਼ਟਰਪਤੀ ਨੂੰ ਕਿਸੇ ਅਦਾਲਤ, ਟ੍ਰਿਬਿਊਨਲ ਜਾਂ ਹੋਰ ਸਮਰੱਥ ਅਥਾਰਟੀ ਦੁਆਰਾ ਦਿੱਤੀ ਗਈ ਸਜ਼ਾ ਨੂੰ ਮੁਆਫ਼ ਕਰਨ, ਮੁਲਤਵੀ ਕਰਨ ਅਤੇ ਇਕ ਨਿਸ਼ਚਿਤ ਸਮੇਂ ਲਈ ਠਹਿਰਨ ਅਤੇ ਇਸ ਨੂੰ ਘਟਾਉਣ, ਮੁਅੱਤਲ ਕਰਨ ਜਾਂ ਬਦਲਣ ਦਾ ਅਧਿਕਾਰ ਹੋਵੇਗਾ। ਕਈ ਸੰਵਿਧਾਨਕ ਮਾਹਿਰਾਂ ਦਾ ਅਤੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਹੀ ਰਾਸ਼ਟਰਪਤੀ ਕਿਸੇ ਦੀ ਸਜ਼ਾ ਮੁਆਫ਼ ਜਾਂ ਮੁਅੱਤਲ ਕਰ ਸਕਦਾ ਹੈ, ਕਿਸੇ ਸਿਫਾਰਸ਼ ਦੀ ਲੋੜ ਨਹੀਂ। ਇਸਲਾਮਾਬਾਦ ਦੀ ਜ਼ਿਲ੍ਹਾ ਅਦਾਲਤ ਵੱਲੋਂ ਪਿਛਲੇ ਸਾਲ ਅਗਸਤ ਵਿਚ ਤੋਸ਼ਾਖਾਨਾ ਕੇਸ ਵਿਚ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੀਨੀਅਰ ਵਕੀਲ ਸਰਦਾਰ ਲਤੀਫ਼ ਖੋਸਾ ਨੇ ਕਿਹਾ ਕਿ ਰਾਜ ਦਾ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਕੋਈ ਵੀ ਹੁਕਮ ਜਾਰੀ ਕਰ ਸਕਦਾ ਹੈ। ਆਰਟੀਕਲ 45 ਦੇ ਤਹਿਤ ਆਰਡਰ ਸਜ਼ਾ ਨੂੰ ਰੱਦ ਜਾਂ ਮਾਫ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਮੁਆਫ਼ੀ ਦੇਣ ਦੀ ਸ਼ਕਤੀ ਤੇ ਕੋਈ ਹੋਰ ਰੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਰਾਜਾਂ ਦੇ ਮੁਖੀਆਂ ਕੋਲ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਮੁਆਫ਼ ਕਰਨਾ, ਮੁਲਤਵੀ ਕਰਨ ਅਤੇ ਮੁਅੱਤਲ ਕਰਨ ਦੀ ਸ਼ਕਤੀ ਹੈ। ਹਾਲਾਂਕਿ ਪਿਛਲੇ ਸਾਲ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ। ਉਸ ਨੂੰ ਸ਼ਾਹ ਮਹਿਮੂਦ ਕੁਰੇਸ਼ੀ ਦੇ ਨਾਲ ਸਿਫਰ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ। ਇਮਰਾਨ ਖਾਨ ਅਤੇ ਉਸਦੀ ਪਤਨੀ ਬੁਸ਼ਰਾ ਬੀਬੀ ਨੂੰ ਬਾਅਦ ਵਿਚ 2 ਮਾਮਲਿਆਂ ਦੇ ਤੋਸ਼ਾਖਾਨਾ ਕੇਸ ਅਤੇ ਗੈਰ ਕਾਨੂੰਨੀ ਵਿਆਹ ਕੇਸ ਵਿਚ ਦੋਸ਼ੀ ਦਸਿਆ ਗਿਆ ਸੀ। ਦੋਵਾਂ ਨੂੰ ਤੋਸ਼ਾਖਾਨਾ ਕੇਸ ਵਿਚ 14 ਸਾਲ ਅਤੇ ਗੈਰ ਕਾਨੂੰਨੀ ਵਿਆਹ ਦੇ ਕੇਸ ਵਿਚ 7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਤਿੰਨੋ ਸਜ਼ਾਵਾਂ ਆਮ ਚੋਣਾਂ ਤੋਂ 1 ਹਫ਼ਤੇ ਪਹਿਲਾਂ ਸੁਣਾਈਆਂ ਗਈਆਂ ਸੀ। ਆਮ ਚੋਣਾਂ ਵਿਚ PTI ਸਮਰਥਕ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ PTI ਸਮਰਥਕਾਂ ਨੇ ਰਾਸ਼ਟਰਪਤੀ ਤੋਂ ਇਮਰਾਨ ਖਾਨ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੀ ਕਾਨੂੰਨੀ ਟੀਮ ਪਹਿਲਾਂ ਹੀ 3 ਸਜ਼ਾਵਾਂ ਦੀ ਇਸਲਾਮਾਬਾਦ ਹਾਈ ਕੋਰਟ ਵਿਚ ਚੁਣੌਤੀ ਦੇ ਚੁੱਕੀ ਹੈ। ਪਾਕਿਸਤਾਨ ਤਹਿਰੀਕੇ ਇਨਸਾਫ਼ ਦੇ ਨੇਤਾ ਬੈਰਿਸਟਰ ਗੋਹਰ ਅਲੀ ਖਾਨ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਦੀ ਬੈਠਕ ਉਦੋਂ ਤੱਕ ਗੈਰ ਕਾਨੂੰਨੀ ਰਹੇਗੀ ਜਦੋਂ ਤੱਕ ਖਾਸ ਸੀਟਾਂ ਤੇ ਫੈਸਲਾ ਨਹੀਂ ਲਿਆ ਜਾਂਦਾ। ਇਸਲਾਮਾਬਾਦ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੈਰਿਸਟਰ ਗੋਹਰ ਅਲੀ ਖਾਨ ਨੇ ਕਿਹਾ ਕਿ ਰਾਖਵੀਆਂ ਸੀਟਾਂ ਤੇ ਫੈਸਲਾ ਹੁਣ ਤੱਕ ਕੋਈ ਵੀ ਵਿਧਾਨ ਸਭਾ ਸੈਸ਼ਨ ਨਹੀਂ ਹੋ ਸਕਦਾ। ਅਸੀਂ ਉਮੀਦ ਕਰਦੇ ਹਾਂ ਕਿ ਚੋਣ ਕਮਿਸ਼ਨ ਦਾ ਫੈਸਲਾ ਨਿਆਂ ਤੇ ਆਧਾਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿੰਧ ਅਤੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵੀ ਗੈਰ ਕਾਨੂੰਨੀ ਸਨ। ਚੋਣ ਕਮਿਸ਼ਨ ਨੂੰ ਇਨ੍ਹਾਂ ਮਾਮਲਿਆਂ ਦਾ ਨੋਟਿਸ ਲੈਣਾ ਚਾਹੀਦਾ ਹੈ। ਸੁੰਨੀ ਗੱਠਜੋੜ ਦੀਆਂ ਖਾਸ ਸੀਟਾਂ ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਬੈਰਿਸਟਰ ਗੋਹਰ ਅਲੀ ਖਾਨ ਦਾ ਕਹਿਣਾ ਹੈ ਕਿ ਸਾਡੇ 86 MNA ਸੁੰਨੀ ਇਤਿਹਾਦ ਕੌਂਸਲ ਵਿਚ ਸ਼ਾਮਲ ਹੋ ਗਏ ਹਨ। ਸੁੰਨੀ ਇਤਿਹਾਦ ਕੌਂਸਲ ਵੱਲੋਂ ਚੋਣ ਕਮਿਸ਼ਨ ਨੂੰ 4 ਅਰਜ਼ੀਆਂ ਭੇਜੀਆਂ ਗਈਆਂ ਹਨ। ਹੁਣ ਉਮੀਦ ਹੈ ਕਿ ਕੱਲ ਫੈਸਲਾ ਹੋ ਜਾਵੇਗਾ। PTI ਆਗੂ ਨੇ ਕਿਹਾ ਕਿ KP ਵਿਚ 90 MPA ਅਤੇ ਬਲੂਚਿਸਤਾਨ ਵਿਚ 7 MPA ਹਨ। ਸੁੰਨੀ ਏਕਤਾ ਕੌਂਸਲ ਵਿਚ ਸ਼ਾਮਲ ਹੋਏ ਸਨ, ਜਿਨ੍ਹਾਂ ਵਿਚ ਪੰਜਾਬ ਚ 107 MPA ਸੁੰਨੀ ਏਕਤਾ ਕੌਂਸਲ ਵਿਚ ਸ਼ਾਮਲ ਹੋਏ। ਉਧਰ ਪਾਕਿਸਤਾਨ ਫੌਜ ਨੇ ਇਕ ਵਾਰ ਫਿਰ ਕੰਟਰੋਲ ਰੇਖਾ ਤੇ ਭਾਰਤੀ ਫੌਜ ਦੇ ਇਕ ਕਡਾਵ ਕਾਪਟਰ ਨੂੰ ਡੇਗ ਦਿੱਤਾ ਹੈ। ਸੁਰੱਖਿਆ ਸੂਤਰਾਂ ਮੁਤਾਬਕ ਭਾਰਤੀ ਫੌਜ ਦਾ ਕਵਾਡ ਕਾਪਟਰ ਪਾਕਿਸਤਾਨ ਖੇਤਰ ਚ ਜਸੂਸੀ ਕਰ ਰਿਹਾ ਸੀ। ਭਾਰਤੀ ਕਵਾਡ ਕਾਪਟਰ ਨੂੰ 25 ਫਰਵਰੀ ਨੂੰ ਦੁਪਹਿਰ ਤੇ ਕੰਟਰੋਲ ਰੇਖਾ ਤੇ ਡੇਗ ਦਿੱਤਾ ਗਿਆ ਸੀ। ਪਾਕਿਸਤਾਨ ਫੌਜ ਨੇ ਉਸ ਦੇ ਅਵਸ਼ੇਸ਼ਾਂ ਦੀ ਭਾਲ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਭਾਰਤੀ ਮੂਲ ਦਾ ਵਿਅਕਤੀ ਕਾਬੂ, ਭਾਰਤ ਨਾਲ ਸਬੰਧ ਖਰਾਬ ਨਹੀਂ ਕਰ ਸਕਦੇ, ਕਿਹਾ ਸ਼ਾਹਿਦ ਨੇ। ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ। ਤਾਲਿਬਾਨ ਨੇ ਇਕ ਹੋਰ ਵਿਅਕਤੀ ਨੂੰ ਦਿੱਤੀ ਸਜ਼ਾਏ ਮੌਤ। ਰੂਸ ਨੇ ਫੌਜ ਚ ਕੰਮ ਕਰਦੇ ਕਈ ਭਾਰਤੀਆਂ ਨੂੰ ਕੀਤਾ ਆਜ਼ਾਦ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ। 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to the Current Affairs with Ramanjeet Sidhu.
ਦਾ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਇਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਅਸੀਂ ਭਾਰਤ ਦੀ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਵਿਸ਼ਿਆਂ ਦੇ ਉਤੇ ਗੱਲਬਾਤ ਕਰਾਂਗੇ ਤੇ ਮੈਂ ਟਰਾਈ ਵੀ ਕਰ ਰਿਹਾ ਆਪਣੇ ਗੈਸਟ ਨੂੰ ਫੋਨ ਦੇ ਉਤੇ ਲੈਣ ਦੀ। ਰਾਜੀਵ ਖੋਸਲਾ ਜੀ ਚੰਡੀਗੜ੍ਹ ਦੇ DAV ਕਾਲਜ ਦੇ ਵਿਚ ਅਰਥ ਸ਼ਾਸਤਰ ਯਾਨੀ ਇਕਨੋਮਿਕਸ ਪੜਾਉਂਦੇ ਨੇ ਤੇ ਉਨ੍ਹਾਂ ਨਾਲ ਸੰਪਰਕ ਮੈਂ ਕਰ ਰਿਹਾ ਤੇ ਜਦੋਂ ਕਦੇ ਵੀ ਉਹ ਫੋਨ ਤੇ ਅਵੇਲੇਬਲ ਹੁੰਦੇ ਨੇ ਤੇ ਅਸੀਂ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਾਂਗੇ। ਸਾਡੇ ਸਟੂਡੀਓ ਦਾ ਨੰਬਰ ਹੈ 416-620-1778। ਸਾਡੇ ਸਟੂਡੀਓ ਦਾ ਨੰਬਰ ਹੈ ਜੀ ਤੇ ਤੁਸੀਂ ਪ੍ਰੋਗਰਾਮ ਦੇ ਵਿਚ ਕਦੇ ਵੀ ਕਾਲ ਕਰਕੇ ਸ਼ਾਮਲ ਹੋ ਸਕਦੇ ਹੋ ਤੇ ਖੋਸਲਾ ਸਾਹਿਬ ਸਾਡੇ ਨਾਲ ਜੁੜ ਗਏ ਨੇ। ਖੋਸਲਾ ਸਾਹਿਬ
ਜੀ, ਸਰ ਜੀ, ਸਰ
ਜੀ, ਬਹੁਤ ਬਹੁਤ ਸਵਾਗਤ ਹੈ ਜੀ 770 AM ਰੇਡੀਓ ਤੇ। ਗੁੱਡ ਮਾਰਨਿੰਗ।
ਮਿਹਰਬਾਨੀ ਜੀ,
ਜੀ ਬੜੀ ਮਿਹਰਬਾਨੀ ਸਰ। ਬਸ ਤੁਹਾਡਾ ਨੰਬਰ ਹੀ ਮੈਂ ਟਰਾਈ ਕਰ ਰਿਹਾ ਸੀ ਪਹਿਲਾਂ ਵਟਸਐਪ ਤੇ, ਫਿਰ ਮੈਂ ਕਿਹਾ ਚਲੋ ਇਧਰ ਹੀ ਮਿਲਾ ਲੈਂਦੇ ਆ ਜੀ। ਤੇ ਖੋਸਲਾ ਸਾਹਿਬ, ਪਹਿਲਾਂ ਤਾਂ ਭਾਰਤ ਦੀ ਵਿੱਤੀ ਕਾਰਗੁਜ਼ਾਰੀ ਹੈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਖੁਸ਼ ਕਰਨ ਵਾਸਤੇ। ਸੋ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਨੂੰ ਤਾਂ ਖੁਸ਼ ਕੀਤਾ ਜਾ ਰਿਹਾ, ਪਰ ਭਾਰਤ ਦੀ ਜਿਹੜੀ ਸਹੀ ਦਸ਼ਾ ਆ ਉਹ ਤੁਹਾਨੂੰ ਲੱਗਦਾ ਕਿ ਇੰਟਰਿਮ ਬਜਟ ਇਸ ਵਾਰ ਪੇਸ਼ ਕੀਤਾ ਸੀਗਾ ਉਹਦੇ ਵਿਚ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਈ ਜਿੱਥੇ ਲੋਕਾਂ ਨੂੰ ਕੁਝ ਮਿਲਦਾ ਹੋਵੇ, ਕਿਉਂਕਿ ਅਖਬਾਰਾਂ ਵਿਚ ਵੀ ਇਹੀ ਗੱਲ ਸੁਣਨ ਨੂੰ ਮਿਲੀ ਸੀ ਕਿ ਲੋਕਾਂ ਨੂੰ ਕੋਈ ਚੋਣ ਵਾਅਦੇ ਜਿਵੇਂ ਚੋਣਾਂ ਦੇ ਹਿਸਾਬ ਨਾਲ ਨਹੀਂ ਹੁੰਦੇ ਕਿ ਚੋਣ ਗੱਫੇ ਦੇਣ ਦੀ ਕੋਸ਼ਿਸ਼ ਆ ਉਹ ਵੀ ਨਹੀਂ ਕੀਤੀ ਗਈ ਤੇ ਅਲਟੀਮੇਟਲੀ ਤੁਸੀਂ ਇਹਨੂੰ ਪਹਿਲਾਂ ਦੱਸੋ ਜੀ, ਇਹ ਜਿਹੜਾ ਭਾਰਤ ਦਾ ਬਜਟ ਪੇਸ਼ ਕੀਤਾ ਗਿਆ ਸੀ ਉਹਨੂੰ ਕਿਵੇਂ ਵੇਖ ਰਹੇ ਹੋ?
ਦੇਖੋ ਰਮਨਜੀਤ, ਤੁਸੀਂ ਗੱਲ ਕੀਤੀ ਹੈ ਬਈ ਐਤਕਾ ਇੱਦਾਂ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਕਿ ਚੋਣਾਂ ਸਾਹਮਣੇ ਨੇ ਤੇ ਜਿਹੜਾ ਬਜਟ ਪੇਸ਼ ਹੋਇਆ ਉਹ ਕਿਸੇ ਵੀ ਪ੍ਰਕਾਰ ਦੇ ਨਾਲ ਲੋਕਾਂ ਨੂੰ ਕੋਈ ਰਾਹਤ ਦੇਣ ਵਾਲਾ ਬਜਟ ਨਹੀਂ ਹੈਗਾ
ਜੀ।
ਇਹਦਾ ਕਾਰਨ ਜਾਂ ਤਾਂ ਬੀਜੇਪੀ ਸਰਕਾਰ ਜਿਹੜੀ ਹੈ ਵੀ ਇੰਨੀ ਕੁ ਜ਼ਿਆਦਾ ਬੀਜੇਪੀ ਔਰ NDA ਦੀ ਸਰਕਾਰ ਜਿਹੜੀ ਕੇਂਦਰ ਦੇ ਵਿਚ ਹੈ ਵੀ ਇੰਨੀ ਕੁ ਓਵਰ ਕੋਨਫੀਡੈਂਟ ਹੈ ਵੀ ਇਹਨਾਂ ਨੂੰ ਲੱਗਦਾ ਕਿ ਅਸੀਂ ਵਾਪਸ ਆ ਜਾਂਗੇ ਮੁੜ ਕੇ ਪਾਰਲੀਮੈਂਟ ਦੇ ਵਿਚ। ਇਹਦੇ ਬਾਰੇ ਜਦੋਂ ਅਸੀਂ ਬਜਟ ਸੈਸ਼ਨ ਜਦੋਂ ਸ਼ੁਰੂ ਹੋਇਆ ਸੀ ਤਾਂ ਜਦੋਂ ਪ੍ਰਧਾਨ ਮੰਤਰੀ ਜੀ ਆਪਣਾ ਉਹਦੇ ਵਾਸਤੇ ਆਪਣੀ ਉਹਨਾਂ ਨੇ ਕਿਹਾ ਕਿ ਥੋੜੇ ਮਹੀਨਿਆਂ ਦੀ ਗੱਲ ਅਸੀਂ ਮੁੜ ਕੇ ਆ ਜਾਣਾ। ਇੱਕ ਕਾਰਨ ਤਾਂ ਇਹ ਲੱਗਦਾ ਵੀ ਬੀਜੇਪੀ ਜਾਂ ਤਾਂ ਇੰਨੀ ਕੁ ਕੋਨਫੀਡੈਂਟ ਹੈਗੀ ਹੈ ਕਿ ਅਸੀਂ ਵਾਪਸ ਆ ਜਾਵਾਂਗੇ, ਜਿਹਦੇ ਕਰਕੇ ਉਹਨਾਂ ਨੇ ਮੁਨਾਸਬ ਹੀ ਨਹੀਂ ਸਮਝਿਆ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਰਾਹਤ ਦਿੱਤੀ ਜਾਏ। ਦੂਜਾ ਕਾਰਨ ਇਹ ਹੋ ਸਕਦਾ ਵੀ ਜਾਂ ਆਪਣੇ ਤੇ ਦੇਖੋ ਜਦੋਂ ਬਜਟ ਨਿਰਮਲਾ ਸੀਤਾਰਮਨ ਜਿਹੜੇ ਨੇ ਸਾਡੇ ਵਿੱਤ ਮੰਤਰੀ ਉਦੋਂ ਬਜਟ ਪੂਰਾ ਕਰ ਰਹੇ ਸਨ ਤੇ ਉਸ ਵੇਲੇ ਇੱਕ IMF ਦੀ ਰਿਪੋਰਟ ਆਈ ਸੀ। IMF ਦੀ ਰਿਪੋਰਟ ਨੇ ਇਹ ਕਿਹਾ ਕਿ ਭਾਈ ਤੁਹਾਡੇ ਉੱਤੇ ਜਿਹੜਾ ਕਰਜ਼ਾ ਹੈ ਹਿੰਦੁਸਤਾਨ ਤੇ ਉਹ ਜਿਹੜੀ ਅਨਸਸਟੇਨੇਬਲ ਹੁੰਦਾ ਜਾ ਰਿਹਾ, ਯਾਨੀ ਕਿ ਹਿੰਦੁਸਤਾਨ ਦੇ ਉੱਤੇ ਜਿਹੜਾ ਕਰਜ਼ਾ ਲਗਾਤਾਰ ਬਹੁਤ ਜ਼ਿਆਦਾ ਵੱਧ ਰਿਹਾ, ਤਾਂ ਸਰਕਾਰ ਨੇ ਹੋ ਸਕਦਾ ਕਿਤੇ ਨਾ ਕਿਤੇ ਉਸ ਕਰਜ਼ੇ ਤੇ ਠੱਲ ਪਾਉਣ ਦੇ ਲਈ ਐਤਕੀ ਬਜਟ ਦੇ ਵਿੱਚ ਕੋਈ ਬਹੁਤ ਵੱਡੀਆਂ ਜਿਹੜੀਆਂ ਯੋਜਨਾਵਾਂ ਨੇ ਜਾਂ ਰਾਹਤ ਜਿਹੜੀ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਦਿੱਤੀ। ਸੋ ਇਹ ਦੋ ਕਾਰਨ ਮੈਨੂੰ ਨਜ਼ਰ ਆਉਂਦੇ ਆ ਵੀ ਜਿਹਦੇ ਕਰਕੇ ਇਸ ਬਜਟ ਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਕੋਈ ਜਿਹੜੀਆਂ ਇਹਦੇ ਨਾਲ ਟ੍ਰੰਪਿੰਗ ਕੋਈ ਅਨਾਊਂਸਮੈਂਟ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਉਹ ਨਹੀਂ ਹੈਗੀਆਂ ਇੱਦਾਂ ਦੀਆਂ ਘੋਸ਼ਣਾਵਾਂ
ਜੀ। ਤੇ ਫਿਰ ਆਪਾਂ ਹੁਣ ਸਰ ਇਹ ਦੇਖਿਆ ਥੋੜਾ ਜਿਹਾ ਤਾਂ ਆਪਾਂ ਇਸ਼ਾਰਾ ਕਰ ਹੀ ਦਿੱਤਾ ਕਿ ਅੰਦਰੂਨੀ ਹਾਲਾਤ ਤਾਂ ਦੇਸ਼ ਦੇ ਕੁਝ ਇਸ ਤਰ੍ਹਾਂ ਦੇ ਲੱਗਦੇ ਹੋਣੇ ਆ ਕਿ ਹੋ ਸਕਦਾ ਅਸੀਂ ਉਹ ਆ ਜਾਈਏ ਤੇ ਬੜੇ ਕੌਨਫੀਡੈਂਟ ਹੈ। ਅਦਰਵਾਈਜ਼ ਹੋਰ ਕਿਹੜੇ ਵੱਡੇ ਵੱਡੇ ਇਹੋ ਜਿਹੇ ਕੌਮਾਂਤਰੀ ਜਾਂ ਘਰੇਲੂ ਕਾਰਨ ਹੋਣਗੇ ਜਿਨ੍ਹਾਂ ਦੀ ਰੋਸ਼ਨੀ ਦੇ ਵਿੱਚ ਇਹ ਬਜਟ ਤਿਆਰ ਕੀਤਾ ਗਿਆ? ਆਖਰ ਨੂੰ ਤਾਂ ਬਜਟ ਕਿਤੋਂ ਇਨਫਲੂਐਂਸ ਹੋ ਕੇ ਹੀ ਤਿਆਰ ਹੁੰਦਾ ਨਾ, ਕੋਈ ਨਾ ਕੋਈ ਉਹਦੇ ਵਿੱਚ ਉਮੀਦਾਂ ਰੱਖੀਆਂ ਹੁੰਦੀਆਂ ਨੇ, ਕੋਈ ਹਿਸਾਬ ਕਿਤਾਬ ਰੱਖੇ ਹੁੰਦੇ, ਕੋਈ ਜੋੜ ਤੋੜ ਹੁੰਦੇ ਨੇ। ਸੋ ਬਜਟ ਦਾ ਮਤਲਬ ਹੀ ਭਵਿੱਖ ਦੀ ਪਲੈਨਿੰਗ ਹੈ, ਤੇ ਇਹਦੇ ਵਿੱਚ ਇਹਨਾਂ ਨੇ ਕਿਹੜੇ ਕਾਰਨ ਦੇਖੇ ਹੋਣੇ?
ਦੇਖੋ ਤੁਸੀਂ ਜੇ ਆਪਾਂ ਇੱਦਾਂ ਦੇਖੀਏ ਵੀ ਕੌਮਾਂਤਰੀ ਪੱਧਰ ਦੇ ਉੱਤੇ ਕਿਹੜੇ ਕਿਹੜੇ ਕਾਰਨ ਨੇ ਜਿਹੜੇ ਜਿਨ੍ਹਾਂ ਦੀ ਰੋਸ਼ਨੀ ਦੇ ਵਿੱਚ ਇਹ ਬਜਟ ਜਿਹੜਾ ਹੈ ਬਣਾਇਆ ਗਿਆ ਹੈ, ਤਾਂ ਪਹਿਲਾਂ ਤਾਂ ਕਾਰਕ ਜਿਹੜਾ ਸੀਗਾ ਉਹ ਹੈਗਾ ਸੀ ਰਸ਼ੀਆ ਯੂਕਰੇਨ ਵਾਰ ਜਿਹੜੀ ਚੱਲ ਰਹੀ ਹੈ, ਲੜਾਈ ਜਿਹੜੀ ਚੱਲ ਰਹੀ ਹੈ ਉਹ ਲਗਾਤਾਰ ਹੁਣ ਆਪਣੇ ਤੀਸਰੇ ਸਾਲ ਦੇ ਵਿੱਚ ਪਹੁੰਚ ਰਹੀ ਹੈ ਤੇ ਉਹ 22 ਤੋਂ ਸ਼ੁਰੂ ਹੋ ਕੇ 24 ਫਰਵਰੀ 2022 ਤੋਂ ਸ਼ੁਰੂ ਹੋਈ ਹੈ ਜਿੰਨਾ ਕੁ ਮੈਨੂੰ ਠੀਕ ਯਾਦ ਆ ਰਿਹਾ, ਹੋ ਸਕਦਾ ਡੇਟ ਦੇ ਵਿੱਚ ਕੋਈ ਫਰਕ ਨਹੀਂ ਹੋਵੇ। ਤੇ ਇਹ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਸੀ ਆਪਣੇ ਤੀਸਰੇ ਸਾਲ ਦੇ ਵਿੱਚ ਜਦੋਂ ਨੂੰ ਬਜਟ ਪੇਸ਼ ਹੁੰਦਾ ਤੀਸਰੇ ਸਾਲ ਚ ਪਹੁੰਚਦੀ ਹੈ। ਉੱਚ ਤੱਕ ਕਾਰਕ ਇਹ ਹੈ ਜਿਹਦੇ ਕਰਕੇ ਪੈਟਰੋਲ, ਜਿਹਦੇ ਕਰਕੇ ਕੋਲਾ, ਜਿਹਦੇ ਕਰਕੇ ਖਾਣੇ ਦੀਆਂ ਵਸਤਾਂ, ਸੂਰਜਮੁਖੀ ਦਾ ਤੇਲ, ਇਹ ਸਾਰੀ ਚੀਜ਼ ਜਿਹੜੀ ਅਸੀਂ ਬਾਹਰੋਂ ਦੀ ਆਯਾਤ ਕਰਦੇ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਇੰਪੋਰਟਡ ਗੁੱਡਸ ਜਿਹੜੀਆਂ ਨੇ ਮਹਿੰਗਾਈ ਦੇ ਕਾਰਕਾਂ ਦੇ ਵਿੱਚ ਸ਼ਾਮਲ ਹੋਈਆਂ ਨੇ, ਤਾਂ ਫਾਈਨਾਂਸ ਮਿਨਿਸਟਰ ਨੂੰ ਕੋਈ ਵੀ ਫਾਈਨਾਂਸ ਮਿਨਿਸਟਰ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਉਹਨਾਂ ਨੂੰ ਇਸ ਫੈਕਟਰ ਨੂੰ ਦੇਖਣਾ ਪੈਂਦਾ। ਸੋ ਮੇਰੀ ਨਜ਼ਰ ਦੇ ਵਿੱਚ ਪਹਿਲਾ ਫੈਕਟਰ ਜਿਹੜਾ ਹੈ ਕੌਮਾਂਤਰੀ ਪੱਧਰ ਤੇ ਉਹ ਹੈਗਾ ਜੀ ਜਿਹੜੀ ਰੂਸ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ, ਇਹਦੇ ਨਾਲ ਹੀ ਦੂਸਰੀ ਜੰਗ ਜਿਹੜੀ ਖਾੜੀ ਦੇ ਕੋਲ ਜਾ ਕੇ ਲੱਗ ਗਈ ਹੈ ਉਹ ਹੈਗੀ ਹੈ ਇਜ਼ਰਾਈਲ ਤੇ ਹਮਾਸ ਦੇ ਵਿੱਚ, ਜਿਹੜਾ ਇਹ ਇੱਕ ਫਲਸਤੀਨ ਦੇ ਇਲਾਕੇ ਦੇ ਵਿੱਚ ਜਿਹੜੀ ਲੜਾਈ ਲੱਗ ਗਈ ਹੈ ਉਹ ਵੀ ਇੱਕ ਫੈਕਟਰ ਹੈ, ਕਿਉਂਕਿ ਸਾਡਾ ਜਿਹੜਾ ਸਮੁੰਦਰੀ ਜਹਾਜ਼ ਨੇ ਜਿਹੜਾ ਸਾਡਾ ਐਕਸਪੋਰਟ ਹੋਣਾ, ਜਦੋਂ ਅਸੀਂ ਕਹਿੰਦੇ ਹਾਂ ਸਾਡੇ ਕੋਲੋਂ ਦੀ ਜਿਹੜਾ ਐਕਸਪੋਰਟ ਹੋਣਾ ਹੈ ਜਾਂ ਜਿਹੜਾ ਤੇਲ ਹੈ ਉਹ ਹਿੰਦੁਸਤਾਨ ਦੇ ਵਿੱਚ ਇੰਪੋਰਟ ਹੋਣਾ, ਤਾਂ ਉਹ ਖਾੜੀ ਤੋਂ ਆਉਂਦਾ, ਰੈੱਡ ਸੀ ਦੇ ਕੋਲੋਂ ਦੀ ਆਉਂਦਾ ਜਿੱਥੇ ਇਹ ਲੜਾਈ ਲੱਗੀ ਹੋਈ ਹੈ, ਤਾਂ ਉਹਦੇ ਕਰਕੇ ਹੁਣ ਕੀ ਹੈ ਵੀ ਸ਼ਿਪ ਜਿਹੜੀ ਹੈਗੀ ਹੈ ਉਹਨੂੰ ਜਿਹੜਾ ਵੀ ਸਮੁੰਦਰੀ ਜਹਾਜ਼ ਹੈ ਉਹ ਅਫਰੀਕਾ ਦੇ ਵਿੱਚੋਂ ਦੀ ਜਾ ਰਿਹਾ ਕੇਪ ਆਫ ਗੁੱਡ ਹੋਪ ਦੇ ਉੱਤੋਂ ਦੀ, ਇਸਨੂੰ ਡਾਇਰੈਕਟ ਜਿਹੜਾ ਹੈ ਇਸ ਪਾਸਿਓਂ ਦੀ ਨਹੀਂ ਜਾ ਰਿਹਾ, ਰੈੱਡ ਸੀ ਚੋਂ ਨਹੀਂ ਜਾ ਰਿਹਾ। ਵੱਡੀਆਂ ਕੰਪਨੀ ਸਾਰੀਆਂ ਨੇ ਮਨਾ ਕਰਤਾ ਵੀ ਉੱਥੇ ਅਟੈਕਸ ਹੋ ਰਹੇ ਨੇ ਸ਼ਿਪਸ ਦੇ ਉੱਤੇ, ਤਾਂ ਅਸੀਂ ਇੱਥੋਂ ਦੀ ਸਮੁੰਦਰੀ ਜਹਾਜ਼ ਨਹੀਂ ਕੱਢ ਸਕਦੇ। ਤੋ ਦੂਸਰਾ ਕਾਰਕ ਮਹਿੰਗਾਈ ਵਧਾਉਣ ਵਾਲਾ ਇਹ ਸੀ ਇਜ਼ਰਾਈਲ ਹਮਾਸ ਦੀ ਜਿਹੜੀ ਲੜਾਈ ਹੈ, ਜਿਹਦੇ ਕਰਕੇ ਜਦੋਂ ਜਹਾਜ਼ਾਂ ਨੂੰ ਲੰਬਾ ਰੂਟ ਤੈਅ ਕਰਨਾ ਪੈਂਦਾ ਉੱਥੇ ਉਹਨਾਂ ਦੀ ਇੰਸ਼ੋਰੈਂਸ ਦੀ ਜਿਹੜੀ ਕੋਸਟ ਹੈ ਉਹ ਵੱਧ ਜਾਂਦੀ ਹੈ, ਫਿਰ ਤੇਲ ਦਾ ਖਰਚਾ ਜਿਹੜਾ ਉਹ ਵੱਧ ਜਾਂਦਾ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਲਕਾਂ ਦੇ ਆ ਕੇ ਡਿੱਗਦਾ। ਸੋ ਦੋ ਕਾਰਨ ਇਹ ਨੇ ਜਿਹੜੇ ਲੜਾਈਆਂ ਦੇ ਨਾਲ ਜਿਹੜੇ ਲੱਗ ਰਹੇ ਹੈ। ਤੀਸਰਾ ਕਾਰਨ ਜਿਹੜਾ ਐਤਕੀ ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜੀ ਹੈ ਉਹਨੇ ਜਾਂ ਸੰਸਾਰ ਬੈਂਕ ਵਰਲਡ ਬੈਂਕ ਨੇ ਗੱਲ ਕੀਤੀ ਹੈ ਉਹ ਕਹੀ ਹੈ ਕਿ ਐਤਕੀ ਵਰਲਡ ਵਾਈਡ ਪੂਰੇ ਸੰਸਾਰ ਦੇ ਵਿੱਚ ਐਤਕੀ ਬਹੁਤ ਹੀ ਵੱਡੀ ਗਰੋਥ ਨਹੀਂ ਨਜ਼ਰ ਆਉਣੀ, ਜੇ ਹੁਣ ਗਰੋਥ ਨਹੀਂ ਨਜ਼ਰ ਆਏਗੀ ਤਾਂ ਇਹਦਾ ਸਿੱਧਾ ਜਿਹਾ ਮਤਲਬ ਹਿੰਦੁਸਤਾਨ ਦੇ ਲਈ ਇਹ ਬਣਦਾ ਕਿ ਸਾਡਾ ਐਕਸਪੋਰਟ ਜਿਹੜਾ ਘਟੇਗਾ। ਜੇ ਸਾਡਾ ਐਕਸਪੋਰਟ ਘਟੇਗਾ ਤਾਂ ਵਿੱਤ ਮੰਤਰੀ ਨੂੰ ਇਹ ਦੇਖਣਾ ਪੈਂਦਾ ਵੀ ਸਾਨੂੰ ਪੈਸਾ ਕਿੱਥੋਂ ਦੀ ਅਰਜਿਤ ਕਰਨਾ ਫਿਰ, ਤਾਂ ਇਹਦਾ ਵੀ ਇੱਕ ਇੰਪੈਕਟ ਬਜਟ ਦੇ ਉੱਤੇ ਆਉਂਦਾ। ਤੀਸਰੀ ਚੀਜ਼ ਜਿਹੜੀ ਹੈ ਉਹ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੀ ਕਿ ਜਿਹੜਾ ਕੌਮਾਂਤਰੀ ਮੁਦਰਾ ਕੋਸ਼ ਹੈ ਇਹਨੇ ਜਿਹੜੀ ਰਿਪੋਰਟ ਦਿੱਤੀ ਹੈ ਔਰ ਯਾਦ ਰੱਖਣ ਵਾਲੀ ਗੱਲ ਹੈ ਜੀ ਇਹ ਕਿ 2022 ਤੋਂ ਬਾਅਦ ਇੱਕ ਵਾਰੀ 2022 ਦੇ ਵਿੱਚ ਔਰ ਹੁਣ 2024 ਦੇ ਵਿੱਚ ਦੋ ਵਾਰੀ ਉਹਨਾਂ ਨੇ ਸਾਨੂੰ ਵਾਰਨ ਕਰਤਾ, ਉਹਨਾਂ ਨੇ ਸਾਨੂੰ ਆਗਾਹ ਕਰਤਾ ਵੀ ਭਾਈ ਤੁਹਾਡੇ ਕਰਜ਼ੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ, ਬੇਤਹਾਸ਼ਾ ਕਰਜ਼ੇ ਜਿਹੜੇ ਨੇ ਹਿੰਦੁਸਤਾਨ ਦੀ ਵਿੱਤੀ ਸਿਹਤ ਜਿਹੜੀ ਹੈ ਉਹਨੂੰ ਖਰਾਬ ਕਰ ਸਕਦੇ ਆ। ਸੋ ਮੈਨੂੰ ਲੱਗਦਾ ਵੀ ਇਹ ਤਿੰਨ ਜਾਂ ਚਾਰ ਫੈਕਟਰ ਜਿਹੜੇ ਨੇ ਇਹ ਕਾਰਕ ਕੌਮਾਂਤਰੀ ਪੱਧਰ ਤੇ ਬਜਟ ਨੂੰ ਇਨਫਲੂਐਂਸ ਕਰ ਰਹੇ ਸੀਗੇ। ਜਦੋਂ ਵਿੱਤ ਮੰਤਰੀ ਨੇ ਆਪਣਾ ਬਜਟ ਬਣਾਇਆ ਹੈ ਉਹਨਾਂ ਨੇ ਇਨ੍ਹਾਂ ਕਾਰਕਾਂ ਨੂੰ ਜ਼ਰੂਰ ਅਕਾਊਂਟ ਫੋਰ ਕੀਤਾ ਹੈ, ਦੇਖਿਆ, ਤਵੱਜੋ ਦਿੱਤੀ ਹੈ। ਜਦੋਂ ਅਸੀਂ ਅੰਦਰੂਨੀ ਫੈਕਟਰਸ ਦੀ ਗੱਲ ਕਰਦੇ ਹਾਂ ਵੀ ਸਾਡੇ ਘਰੇਲੂ ਫੈਕਟਰ ਕਿਹੜੇ ਨੇ, ਕਿਉਂਕਿ ਇਨ੍ਹਾਂ ਫੈਕਟਰਸ ਦੇ ਨਾਲ ਨਾਲ ਜਿਹੜੇ ਘਰੇਲੂ ਕਾਰਕ ਹੈ ਉਹ ਵੀ ਦੇਖਣੇ ਪੈਂਦੇ ਆ। ਉਹਨਾਂ ਦੇ ਵਿੱਚ ਮੈਨੂੰ ਪਹਿਲਾ ਫੈਕਟਰ ਜਿਹੜਾ ਨਜ਼ਰ ਆਉਂਦਾ ਹੈ ਉਹ ਹੈਗਾ ਵੀ ਐਤਕੀ ਬਰਸਾਤ ਜਿਹੜੀ ਹੈ ਬੜੀ ਅਨਈਵਨ ਰਹੀ ਹੈ, ਐਲ ਨੀਨੋ ਦਾ ਅਸਰ ਰਿਹਾ ਸਾਡੇ ਉੱਤੇ। ਦੋ ਸਾਲ ਤੋਂ ਸਾਡੇ ਕੋਲ ਪਹਿਲਾਂ ਹੀ ਜਿਹੜੀ ਕਣਕ ਦੀ ਪੈਦਾਵਾਰ ਹੈ ਉਹ ਘੱਟ ਰਹੀ ਹੈ, ਸਰਕਾਰ ਦੇ ਖਜ਼ਾਨੇ ਦੇ ਵਿੱਚ ਸਰਕਾਰ ਦੇ ਫੂਡ ਸਟਾਕਸ ਦੇ ਵਿੱਚ ਓਨੀ ਕਣਕ ਨਹੀਂ ਪਹੁੰਚੀ ਹੈ। ਉਧਰੋਂ ਸਰਕਾਰ ਨੇ 81.5 ਕਰੋੜ ਲੋਕਾਂ ਨੂੰ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਕਣਕ ਤੇ ਡੇਅਰੀ ਫੂਡ ਗ੍ਰੇਨ ਦਾ ਝੋਨਾ ਹੈ ਇਹ ਦੇਣ ਦੀ 5 ਕਿਲੋ ਦੇਣ ਦਾ ਵਾਅਦਾ ਕੀਤਾ। ਸੋ ਮੈਨੂੰ ਲੱਗਦਾ ਵੀ ਪਹਿਲੀ ਚੀਜ਼ ਤਾਂ ਉਹਨਾਂ ਦੇ ਲਈ ਇਹ ਸਾਹਮਣੇ ਖੜੀ ਸੀ ਵੀ ਇਹ ਕਣਕ ਲੈ ਕੇ ਕਿੱਥੋਂ ਆਉਣੀ ਹੈ, ਜੇ ਲੈ ਕੇ ਆਉਣੀ ਹੈ ਬਾਹਰੋਂ ਇੰਪੋਰਟ ਕਰਨੀ ਹੈ ਤਾਂ ਪੈਸਾ ਕਿੱਥੋਂ ਆਏਗਾ। ਸੋ ਇਹਦਾ ਵੀ ਇੰਪੈਕਟ ਬਜਟ ਦੇ ਉੱਤੇ ਲੱਗ ਰਿਹਾ ਵੀ ਬਜਟ ਦੇ ਉੱਤੇ ਹੋਇਆ ਹੋਵੇਗਾ। ਇਸ ਦੇ ਨਾਲ ਹੀ ਸਾਡੇ ਕੋਲ ਐਤਕੀ ਜਿਹੜੀ ਚੌਲਾਂ ਦੀ ਪੈਦਾਵਾਰ ਹੈ ਉਹ ਵੀ ਬਹੁਤੀ ਅੱਛੀ ਨਹੀਂ ਰਹੀ। ਅਸੀਂ ਦੇਖਿਆ ਵੀ ਚੌਲਾਂ ਦੇ ਉੱਤੇ ਬਾਸਮਤੀ ਨਾਨ ਬਾਸਮਤੀ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਨਾਲ ਸਰਕਾਰ ਨੇ ਐਕਸਪੋਰਟ ਦੇ ਉੱਤੇ ਪ੍ਰਤੀਬੰਧ ਲਾਈ ਰੱਖੇ ਨੇ। ਸੋ ਇਹ ਚੀਜ਼ ਜਿਹੜੀ ਹੈ ਇਸ ਦੇ ਨਾਲ ਹੀ ਗੰਨੇ ਦੀ ਖੰਡ ਦੀ ਜਿਹੜੀ ਹੈ ਗੰਨੇ ਦੇ ਵਾਸਤੇ ਸਰਕਾਰ ਨੇ ਕਿਹਾ ਕਿ ਅਸੀਂ ਇਥਾਨੋਲ ਜਿਹੜੀ ਬਣੇਗੀ ਇਥਾਨੋਲ ਦੇ ਲਈ ਗੰਨੇ ਦੀ ਵਰਤੋਂ ਜਿਹੜੀ ਹੈ ਮਿੱਲਾਂ ਦੁਆਰਾ ਬੰਦ ਕਰਤੀ ਹੈ ਵੀ ਉਹ ਗੰਨੇ ਦੀ ਪੈਦਾਵਾਰ ਗੰਨੇ ਨੂੰ ਉੱਧਰ ਇਥਾਨੋਲ ਦੇ ਵਿੱਚ ਨਹੀਂ ਯੂਜ ਕਰਨਗੇ, ਪੈਟਰੋਲ ਵਾਸਤੇ ਨਹੀਂ ਯੂਜ ਕਰਨਗੇ ਕਿਉਂਕਿ ਖੰਡ ਦੀ ਸਾਡੇ ਕੋਲ ਐਤਕੀ ਪੈਦਾਵਾਰ ਜਿਹੜੀ ਹੈ ਘੱਟ ਹੈ। ਇਸ ਦੇ ਨਾਲ ਹੀ ਸਾਡੇ ਸਾਊਥ ਦੇ ਵਿੱਚ ਜਿਹੜਾ ਹੈ ਵੀ ਪ੍ਰੋਬਲਮ ਇਹ ਰਹੀ ਹੈ ਕਿ ਸਾਊਥ ਦੇ ਵਿੱਚ ਐਤਕੀ ਬਰਸਾਤ ਨਹੀਂ ਹੋਈ, ਚਾਹੇ ਉਹ ਕੇਰਲਾ ਹੈ ਕਰਨਾਟਕਾ ਹੈ ਜਿੱਥੋਂ ਮਸਾਲੇ ਨਿਕਲ ਕੇ ਆਉਂਦੇ ਹੈ। ਇਹ ਸਾਰੇ ਫੈਕਟਰ ਜਿਹੜੇ ਮਹਿੰਗਾਈ ਵਧਾਉਂਦੇ ਨੇ, ਸਰਕਾਰ ਨੂੰ ਇਹ ਦੇਖਣਾ ਪੈਂਦਾ ਵੀ ਹੁਣ ਬਜਟ ਦੇ ਵਿੱਚ ਕਿਸ ਤਰੀਕੇ ਦੀ ਜੁਗਤ ਲਗਾਈ ਜਾਵੇ ਵੀ ਹੁਣ ਕਿਸੇ ਤਰੀਕੇ ਦੇ ਨਾਲ ਇਹ ਸਮੱਸਿਆਵਾਂ ਸਾਹਮਣੇ ਨਾ ਆਉਣ ਜਾਂ ਇਹਨਾਂ ਨੂੰ ਨਜਿੱਠਿਆ ਜਾਵੇ ਕਿਉਂਕਿ ਅਸੀਂ ਇਹਨਾਂ ਨੂੰ ਅਣਡਿੱਠਾ ਨਹੀਂ ਕਰ ਸਕਦੇ। ਇਸ ਦੇ ਨਾਲ ਇੱਕ ਫੈਕਟਰ ਜਿਹੜਾ ਦੋ ਫੈਕਟਰ ਮੇਰੇ ਦਿਮਾਗ ਦੇ ਵਿੱਚ ਹੋਰ ਆਉਂਦੇ ਹੈ, ਫੂਡ ਦੀ ਪ੍ਰੋਬਲਮ ਦੇ ਨਾਲ ਨਾਲ ਇੱਕ ਰੂਰਲ ਡਿਸਟ੍ਰੈਸ ਚੱਲ ਰਿਹਾ। ਸਾਡੀ ਸਮੱਸਿਆ ਇਹ ਆਈ ਹੋਈ ਹੈ ਰਮਨਜੀਤ ਜੀ ਕਿ ਪਿੰਡਾਂ ਦੇ ਵਿੱਚ ਕੋਰੋਨਾ ਤੋਂ ਬਾਅਦ ਹੀ ਪਿੰਡਾਂ ਦਾ ਕੰਮ ਲੋਟ ਨਹੀਂ ਆਇਆ। ਜਿਸ ਤਰੀਕੇ ਦੇ ਨਾਲ ਸਰਕਾਰ ਸੋਚਿਆ ਸੀ ਸਰਕਾਰ ਨੇ ਵੀ ਪਿੰਡਾਂ ਦੇ ਵਿੱਚ ਮੁੜ ਕੇ ਜਿਹੜੀ ਮੰਗ ਹੈ ਉਹ ਵਾਪਸ ਆਏਗੀ, ਲੋਕਾਂ ਦੀਆਂ ਨੌਕਰੀਆਂ ਰੁਜ਼ਗਾਰ ਨਿਕਲ ਆਉਣਗੇ, ਉਹ ਨਹੀਂ ਨਿਕਲਿਆ। ਉਹਦਾ ਮੈਂ ਇਸ ਚੀਜ਼ ਨੂੰ ਪ੍ਰੂਵ ਕਰਨਾ ਹਾਂ। ਸਰਕਾਰ ਨੇ ਪਿਛਲੇ ਸਾਲ 60,000 ਕਰੋੜ ਰੁਪਿਆ ਮੁਕਰਰ ਕੀਤਾ ਸੀਗਾ ਵੀ ਅਸੀਂ ਮਨਰੇਗਾ ਦੇ ਤਹਿਤ ਲਵਾਂਗੇ, ਲੇਕਿਨ ਇਹ ਸੀਗੀ ਜੀ ਵੰਡ ਜਿਹੜੀ ਹੋਈ ਹੈ ਇਹ 2023-24 ਦੇ ਲਈ ਹੋਈ ਹੈ, ਜਿਹੜਾ 24 ਇਸ ਹੁਣ ਅਸੀਂ ਖਤਮ ਕਰ ਰਹੇ ਮਾਰਚ 31 ਤੱਕ।
ਅੱਛਾ ਜੀ,
ਸਰਕਾਰ ਨੇ 60,000 ਕਰੋੜ ਰੁਪਏ ਦੀ ਵੰਡ ਜਿਹੜੀ ਸੀ ਮਨਰੇਗਾ ਦੇ ਲਈ ਕੀਤੀ ਸੀ, ਲੇਕਿਨ ਸਰਕਾਰ ਦਾ ਕੁੱਲ ਖਰਚਾ ਜਿਹੜਾ ਮਨਰੇਗਾ ਦੇ ਉੱਤੇ ਹੋਇਆ ਉਹ ਹੋਇਆ ਜੀ 86,000 ਕਰੋੜ ਦਾ, ਜਿਹਦਾ ਮਤਲਬ ਹੈ 26,000 ਕਰੋੜ ਰੁਪਇਆ ਸਰਕਾਰ ਨੂੰ ਮਨਰੇਗਾ ਤੇ ਜ਼ਿਆਦਾ ਦੇਣਾ ਪਿਆ। ਇਹਦਾ ਅਰਥ ਇਹ ਮੰਨਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਕਿ ਪਿੰਡਾਂ ਦੇ ਵਿੱਚ ਅਜੇ ਵੀ ਰੁਜ਼ਗਾਰ ਜਿਹੜਾ ਹੈ ਉਹ ਨਹੀਂ ਆ ਰਿਹਾ। ਐਤਕੀ ਵੀ ਜਦੋਂ ਅਸੀਂ 24-25 ਦਾ ਆਹ ਵਾਲਾ ਬਜਟ ਵੀ ਦੇਖਦੇ ਹਾਂ ਇਹਦੇ ਚ ਵੀ ਇਹੀ ਚੀਜ਼ ਨਜ਼ਰ ਆ ਰਹੀ ਵੀ 86,000 ਕਰੋੜ ਰੁਪਇਆ ਸਰਕਾਰ ਨੇ ਮੁਕਰਰ ਕੀਤਾ ਹੈ ਮਨਰੇਗਾ ਦੇ ਲਈ, ਜਿਸ ਦਾ ਅਰਥ ਹੈ ਕਿ ਮਨਰੇਗਾ ਤੋਂ ਹੀ ਨੌਕਰੀਆਂ ਮਿਲਣੀਆਂ ਹੈਗੀਆਂ, ਜਿਹੜੀ 30-40-45 ਦਿਨ ਦੀ ਨੌਕਰੀ ਮਨਰੇਗਾ ਪ੍ਰੋਵਾਈਡ ਕਰਦਾ ਲੋਕਾਂ ਨੂੰ ਪੇਂਡੂ ਖੇਤਰ ਦੇ ਵਿਚ, ਲੋਕਾਂ ਨੂੰ ਵਾਪਸ ਆ ਕੇ ਸ਼ਹਿਰਾਂ ਦੇ ਵਿਚ ਰੁਜ਼ਗਾਰ ਜਿਹੜਾ ਮਿਲ ਜਾਏਗਾ ਉਹਦੇ ਜਿਹੜੇ ਮੌਕੇ ਨੇ ਉਹ ਘੱਟ ਨਜ਼ਰ ਆ ਰਹੇ ਨੇ, ਲੱਗਦਾ ਇੱਦਾਂ ਕਿ ਉਹ ਨਹੀਂ ਆਏਗਾ। ਜੇ ਆਉਣਾ ਹੁੰਦਾ ਤਾਂ ਸਰਕਾਰ 86,000 ਕਰੋੜ ਦੀ ਵੰਡ ਜਿਹੜੀ ਹੈ ਐਤਕੀ ਨਾ ਰੱਖਦੀ ਮਨਰੇਗਾ ਦੇ ਲਈ। ਸੋ ਇਹਦੇ ਨਾਲ ਹੀ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਜੀ ਕਿ ਜਿੰਨੀਆਂ ਵੀ ਸਾਡੀਆਂ ਕੰਪਨੀਆਂ ਨੇ ਜਿਹੜੀਆਂ ਫੂਡ ਦੇ ਨਾਲ ਡੀਲ ਕਰਦੀਆਂ ਹਿੰਦੁਸਤਾਨ ਦੇ ਵਿਚ, ਇਹ ਜਿਹੜੀਆਂ ਫੂਡ ਜਿੱਦਾਂ ਚਿਪਸ ਵਾਲੀ ਕੋਈ ਕੰਪਨੀ ਹੈ, ਕੋਈ ਜਿਹੜੀਆਂ ਕੋਲਡ ਡਰਿੰਕਸ ਦੀਆਂ ਕੰਪਨੀਆਂ ਨੇ, ਕੋਈ ਬਿਸਕੁਟਾਂ ਦੀ ਕੰਪਨੀਆਂ ਨੇ, ਇਹ ਜਿਹੜੀਆਂ ਕੰਪਨੀਆਂ ਨੇ ਇਹ ਚੀਕਾਂ ਮਾਰ ਰਹੀਆਂ ਨੇ। ਇਹਨਾਂ ਦੀਆਂ ਜਦੋਂ ਅਸੀਂ ਅਖਬਾਰ ਦੇ ਵਿਚ ਇਹਨਾਂ ਦੇ ਬੰਦਿਆਂ ਦੇ ਬਿਆਨ ਪੜ੍ਹਦੇ ਹਾਂ ਟਾਪ ਮੈਨੇਜਮੈਂਟ ਤੇ, ਉਹ ਕਹਿੰਦੇ ਵੀ ਸਾਡੇ ਪਿੰਡਾਂ ਦੇ ਵਿਚ ਜਿਸ ਤਰੀਕੇ ਦੀ ਸੇਲ ਹੁੰਦੀ ਸੀ ਉਹ ਘੱਟ ਗਈ ਹੈ, ਜਿਸ ਦਾ ਮਤਲਬ ਹੈ ਕਿ ਰੂਰਲ ਡਿਸਟ੍ਰੈਸ ਚੱਲ ਰਿਹਾ ਹੈ, ਰੂਰਲ ਏਰੀਆ ਪੇਂਡੂ ਖੇਤਰ ਦੇ ਵਿਚ ਸਮੱਸਿਆਵਾਂ ਬਰਕਰਾਰ ਨੇ, ਇਹਨੂੰ ਅਕਾਊਂਟ ਫੋਰ ਕਰਨ ਦੀ ਲੋੜ ਹੈ। ਪੰਜਾਬ ਦੇ ਵਿਚ ਤਾਂ ਅਸੀਂ ਦੇਖ ਵੀ ਰਹੇ, ਪੰਜਾਬ ਔਰ ਹਰਿਆਣੇ ਦੇ ਵਿਚ ਕਿਸ ਤਰ੍ਹਾਂ ਫਾਰਮਰਸ ਦਾ ਅੰਦੋਲਨ ਵੀ ਚੱਲ ਰਿਹਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਇੱਕ ਰੂਰਲ ਡਿਸਟ੍ਰੈਸ ਬਣਿਆ ਹੋਇਆ। ਔਰ ਲਾਸਟ ਜਿਹੜੀ ਚੀਜ਼ ਦੇ ਵਿਚ ਕਾਰਕ ਆਉਂਦਾ ਉਹ ਹੈਗਾ ਵੀ ਇਲੈਕਸ਼ਨ ਜਿਹੜੀਆਂ ਚੋਣਾਂ ਸਾਡੇ ਸਾਹਮਣੇ ਖੜੀਆਂ ਨੇ, ਸਰਕਾਰ ਨੂੰ ਹਰ ਪੱਖੋਂ ਹਰੇਕ ਚੀਜ਼ ਤੋਂ ਦੇਖਣਾ ਪੈਂਦਾ, ਉਸ ਕਾਰਕ ਨੂੰ ਵੀ ਦੇਖਣਾ ਪੈਂਦਾ ਹੈਗਾ ਕਿ ਹੁਣ ਚੋਣਾਂ ਸਾਡੇ ਸਾਹਮਣੇ ਆ ਤਾਂ ਇਹਨਾਂ ਚੋਣਾਂ ਦੇ ਸਾਨੂੰ।
ਤੇ ਸਰ ਜਿਹੜੇ ਵੱਡੀਆਂ ਅਦਾਰਿਆਂ ਦੀਆਂ ਕਾਰਪੋਰੇਸ਼ਨਾਂ ਦੇ ਕਰਜ਼ ਮੁਆਫੀ ਦੇ ਮਾਮਲੇ ਆ, ਸਰਕਾਰ ਬਜਟ ਵਿਚ ਉਨ੍ਹਾਂ ਦਾ ਜ਼ਿਕਰ ਨਹੀਂ ਕਰਦੀ ਹੈ ਕਿ ਉਹ ਵੀ ਇਕ ਵੱਡਾ ਕੰਮ ਹੈ ਵੀ ਉਥੋਂ ਵੀ ਆਮਦਨ ਉਹ ਦੇ ਨਹੀਂ ਰਹੇ, ਟੈਕਸ ਉਨ੍ਹਾਂ ਵੱਲੋਂ ਬਹੁਤ ਘੱਟ ਭਰੇ ਜਾ ਰਹੇ ਆ ਤੇ ਟੈਕਸ ਦੀਆਂ ਛੋਟਾਂ ਵੀ ਮੰਗਦੇ ਨੇ, ਤੇ ਉਦੋਂ ਬਾਅਦ ਜੇ ਉਹ ਕਾਰੋਬਾਰ ਦੇ ਵਿਚ ਫੇਲ ਹੋ ਜਾਣ ਤੇ ਉਹ ਕਾਰੋਬਾਰ ਦਾ ਜਿਹੜਾ ਘਾਟਾ ਆ ਉਹ ਸਰਕਾਰਾਂ ਦੇ ਸਿਰ ਜਾਂ ਫਿਰ ਜਨਤਾ ਦੇ ਸਿਰ ਪੈ ਜਾਂਦਾ। ਇਹ ਵਾਲੀ ਨੀਤੀ ਤਾਂ ਚਲੋ ਵਰਲਡ ਬੈਂਕ ਨੇ ਤਾਂ ਫਿਰ ਇਹ ਮੰਨਣੀ ਨਹੀਂ ਹੁੰਦੀ, ਪਰ ਸਰਕਾਰ ਦੀ ਵੀ ਇਹ ਨੀਤੀ ਨਹੀਂ ਹੈ।
ਇਹ ਜਿਹੜੇ ਅਸੀਂ ਜਿਨ੍ਹਾਂ ਨੂੰ ਰਿਟਰਨ ਆਫ ਕਰਨਾ ਕਹਿੰਦੇ ਆ ਵੀ ਜਦੋਂ ਕਰਜ਼ੇ ਮਾਫ ਹੋ ਗਏ, ਇਹ ਕਰਜ਼ਾ ਮਾਫ਼ੀ ਜਿਹੜੀ ਹੁੰਦੀ ਹੈ ਬਜਟ ਦੇ ਵਿਚ ਨਹੀਂ ਆਉਂਦੀ, ਬਜਟ ਦਾ ਹਿੱਸਾ ਨਹੀਂ ਹੁੰਦੀ ਤੇ ਅਸਿੱਧੇ ਤੌਰ ਤੇ ਹੁੰਦੀਆਂ ਨੇ, ਡਾਇਰੈਕਟ ਇਹਦੇ ਵਾਸਤੇ ਕਦੇ ਵੀ ਪ੍ਰੋਵਿਜ਼ਨਿੰਗ ਨਹੀਂ ਕੀਤੀ ਜਾਂਦੀ। ਇਹ ਹੁੰਦਾ ਏਦਾਂ ਹੈ ਕਿ ਸਰਕਾਰ ਨੇ ਜਿੱਦਾਂ ਹੁਣ 2018 ਦੇ ਵਿਚ ਸਰਕਾਰ ਨੂੰ 1.44 ਲੱਖ ਕਰੋੜ ਦਾ ਪੈਕੇਜ ਦਿੱਤਾ ਸੀਗਾ ਸਨਅਤੀ ਖੇਤਰ ਨੂੰ, ਉਹ ਪੈਕੇਜ ਕੀ ਸੀ ਕਿ ਉਨ੍ਹਾਂ ਦੇ ਟੈਕਸ ਘਟਾਤੇ ਸੀ 30% 33% ਜਿਹੜਾ ਇਨ੍ਹਾਂ ਕੰਪਨੀਆਂ ਦੇ ਉੱਤੇ ਕਾਰਪੋਰੇਟਾਂ ਦੇ ਉੱਤੇ ਟੈਕਸ ਲੱਗਦਾ ਸੀ ਉਹਨੂੰ ਘਟਾ ਕੇ 22% ਤੱਕ ਲੈ ਆਉਂਦਾ ਸੀ। ਇਸ ਤਰੀਕੇ ਦੇ ਨਾਲ ਸਰਕਾਰ ਉਸ ਨੂੰ ਹੁੰਗਾਰਾ ਦਿੰਦੀ ਹੈ। ਡਾਇਰੈਕਟ ਜਿਹੜਾ ਅਸੀਂ ਕਹੀਏ ਵੀ ਰਾਈਟ ਆਫ ਕਰਤਾ, ਉਹ ਰਾਈਟ ਆਫ ਕਿੱਦਾਂ ਨਹੀਂ ਹੁੰਦਾ ਜੇ 30 ਸੈਕਿੰਡ ਦੇ ਵਿਚ ਮੈਂ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ। ਰਾਈਟ ਆਫ ਹੁੰਦਾ ਵੀ ਜਦੋਂ ਇੱਕ ਅਦਾਰਾ ਜੇ ਉਹਨੇ ਕਰਜ਼ਾ ਚੁੱਕਿਆ ਹੈ, ਜੇ ਉਹ ਅਦਾਰਾ ਕਰਜ਼ਾ ਵਾਪਸ ਕਰਨ ਦੇ ਵਿਚ ਨਾਕਾਮਯਾਬ ਰਹਿੰਦਾ ਹੈ ਤਾਂ ਸਰਕਾਰ ਕੀ ਕਰਦੀ ਹੈ ਬੈਂਕਾਂ ਨੂੰ, ਕਿਉਂਕਿ ਪਹਿਲਾਂ ਬੈਂਕ ਖੜੇ ਹੁੰਦੇ ਨੇ ਜਾਂ ਫਾਈਨੈਂਸ਼ੀਅਲ ਸੈਕਟਰ ਜਿਹੜਾ ਹੈ ਸਾਡਾ ਉਹ ਸਾਹਮਣੇ ਆਉਂਦਾ ਜਿੱਥੋਂ ਇਨ੍ਹਾਂ ਨੇ ਕਰਜ਼ਾ ਚੁੱਕਿਆ, ਉਹ 3 ਮਹੀਨੇ ਬਾਅਦ ਉਹ ਵਾਰਨਿੰਗ ਬੈਲਸ ਵਜਾਉਣੀਆਂ ਸ਼ੁਰੂ ਕਰ ਦਿੰਦਾ ਉਸ ਕੰਪਨੀ ਦੇ ਲਈ ਵੀ ਭਾਈ ਇਧਰੋਂ ਕਰਜ਼ਾ ਨਹੀਂ ਮੁੜ ਰਿਹਾ। ਔਰ 1 ਸਾਲ ਬਾਅਦ ਜਿਹੜਾ ਕਰਜ਼ਾ ਨਹੀਂ ਮੁੜਿਆ ਹੁੰਦਾ ਬੈਂਕ ਦੇ ਵਿਚ, ਉਹ ਕਰਜ਼ਾ ਉਹ ਵੱਡੇ ਖਾਤੇ ਚ ਪਾ ਦਿੰਦੇ ਆ, ਇਹ ਵੱਡਾ ਖਾਤਾ ਚੱਲਦਾ ਰਹਿੰਦਾ। ਹੁਣ ਸਰਕਾਰ ਕੀ ਕਰਦੀ ਹੈ ਜਦੋਂ 3-4-5 ਸਾਲ ਬਾਅਦ ਜਦੋਂ ਲੋਕਾਂ ਦੀ ਯਾਦਾਸ਼ਤ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ, ਭੁੱਲ ਜਾਂਦੇ ਨੇ, ਸਰਕਾਰ ਕੀ ਕਰਦੀ ਹੈ ਆਪਣੇ ਖਜ਼ਾਨੇ ਦੇ ਵਿਚੋਂ ਜਿਹੜਾ ਟੈਕਸਾਂ ਦਾ ਪੈਸਾ ਹੈ ਉਹ ਬੈਂਕ ਨੂੰ ਦੇ ਦਿੰਦੀ ਹੈ ਵੀ ਇਹ ਵੱਡੇ ਖਾਤੇ ਚ ਜਿੰਨਾ ਤੁਸੀਂ ਕਰਜ਼ਾ ਜਿੰਨਾ ਤੁਹਾਡੇ
ਕੋਲ
ਪੈਸਾ ਨਹੀਂ ਮੁੜਿਆ ਇਹਨੂੰ ਤੁਸੀਂ ਰਾਈਟ ਆਫ ਕਰ ਦੋ। ਉਹ ਤਰੀਕਾ ਇਹ ਹੁੰਦਾ, ਉਹ ਇਹਦੇ ਨਾਲ ਡਾਇਰੈਕਟਲੀ ਬਜਟ ਦੇ ਵਿਚੋਂ ਵੀ ਕਦੇ ਵੀ ਪ੍ਰੋਵਿਜ਼ਨਿੰਗ ਨਹੀਂ ਕੀਤੀ ਜਾਂਦੀ ਜੀ ਵੱਡੇ ਖਾਤੇ ਦੇ ਲਈ।
ਮਤਲਬ ਜਿਹੜਾ ਵੱਡੇ ਕੰਮ ਹੈਗੇ ਆ ਉਹ ਉਹਦੀ ਨੀਤੀਆਂ ਹੀ ਏਦਾਂ ਦੀਆਂ ਬਣਾਤੀਆਂ ਕਿ ਉਹਨਾਂ ਤੇ ਚਰਚਾ ਹੀ ਨਹੀਂ ਹੋ ਸਕਦੀ ਬਜਟ ਦੇ ਵਿਚ ਰੱਖ ਕੇ। ਹਾਂ, ਬਾਕੀ ਤਾਂ ਫਿਰ ਆਪਣੇ ਕੋਲ ਆਹੀ ਕੁਛ ਰਹਿ ਗਿਆ ਜਿਹੜਾ ਆਪਾਂ ਕਰਦੇ ਹੁੰਦੇ ਆ। ਤੇ ਹੁਣ ਇਹਦੇ ਵਿਚ ਕੀ ਤੁਸੀਂ ਇਸ ਸਥਿਤੀ ਨੂੰ ਦੇਖ ਕੇ ਦੇਸ਼ ਦਾ ਕੀ ਭਵਿੱਖ ਦੇਖੋਗੇ ਇਹਦੇ ਵਿਚੋਂ? ਜੇ ਇੱਕ ਤਾਂ ਇਹ ਆ ਵੀ ਜੇ ਬੀਜੇਪੀ ਆ ਜਾਂਦੀ ਹੈ ਤੇ ਜੇ ਕੋਈ ਹੋਰ ਆ ਜਾਂਦਾ ਤਾਂ ਫੇਰ ਕੀ ਬਣਦਾ?
ਦੇਖੋ, ਜਿਹੜਾ ਮਰਜ਼ੀ ਆ ਜਾਏ, ਚਾਹੇ ਉਹ ਬੀਜੇਪੀ ਆ ਜਾਏ, ਚਾਹੇ ਉਹ ਕੱਲ ਨੂੰ ਥਰਡ ਫਰੰਟ ਦੀ ਸਰਕਾਰ ਆ ਜਾਏ ਜਾਂ ਯੂਪੀਏ ਦੀ ਸਰਕਾਰ ਆ ਜਾਏ ਜਾਂ ਕੋਈ ਹੋਰ ਵੀ ਕਿਸੇ ਤਰੀਕੇ ਦੇ ਨਾਲ ਸਰਕਾਰ ਬਣਦੀ ਹੈ ਗਠਜੋੜ ਦੇ ਵਿੱਚ, ਮੈਂ ਪੋਲੀਟੀਕਲ ਤੋਂ ਬਹੁਤ ਜ਼ਿਆਦਾ ਸਾਊਂਡ ਨਹੀਂ ਹੈਗਾ, ਮੈਨੂੰ ਬਹੁਤਾ ਨਹੀਂ ਪਤਾ, ਪਰ ਮੈਨੂੰ ਜਿੰਨਾ ਕੁ ਇਕਨੋਮਿਕਲੀ ਮੈਂ ਦੇਖ ਰਿਹਾ ਹੈ ਉਹਦੇ ਹਿਸਾਬ ਦੇ ਨਾਲ ਮੈਨੂੰ ਇੱਦਾਂ ਲੱਗਦਾ ਵੀ ਆਰਥਿਕਤਾ ਦੇ ਉੱਤੇ ਇੰਨਾ ਕੁ ਬੋਝ ਪੈ ਚੁੱਕਾ ਸਾਡੇ, ਅਸੀਂ ਜਿੰਨਾ ਪੈਸਾ ਕਮਾਉਂਦੇ ਹਾਂ ਇੱਕ ਰੁਪਈਆ ਜੇ ਅਸੀਂ ਕਮਾਉਂਦੇ ਹਾਂ ਉਹਦੇ ਚ 40 ਪੈਸੇ ਤਾਂ ਜਿਹੜੇ ਨੇ ਉਹ ਕਰਜ਼ੇ ਦੀ ਅਦਾਇਗੀ ਦੇ ਲਈ ਚਲ ਜਾਂਦੇ, ਵਿਆਜ ਦੀ ਅਦਾਇਗੀ ਜਿਹੜਾ ਕਰਜ਼ੇ ਦੀ, ਤਦ ਤੋਂ ਰਹਿ ਕਿੰਨਾ ਗਿਆ 60 ਪੈਸੇ, 60 ਪੈਸੇ ਦੇ ਵਿੱਚੋਂ ਵੀ ਤੁਸੀਂ ਡਿਫੈਂਸ ਨੂੰ ਵੀ ਦੇਣਾ, ਤੁਸੀਂ ਪੈਨਸ਼ਨਾਂ ਵੀ ਦੇਣੀਆਂ, ਤੁਸੀਂ ਗਰੀਬ ਜਿਹੜਾ ਅੰਨ ਯੋਜਨਾ ਜਿਹੜੀ ਹੈ ਏਦਾਂ ਦੀ ਜਿਹੜੀਆਂ ਯੋਜਨਾਵਾਂ ਵੱਡੀਆਂ ਵੱਡੀਆਂ ਬਣਾਈਆਂ, ਦੈਨ ਆਯੁਸ਼ਮਾਨ ਭਾਰਤ ਜਿਹੜਾ ਹੈ ਤੁਸੀਂ ਇਹਨਾਂ ਵਾਸਤੇ ਵੀ ਦੇਣਾ, ਤਾਂ ਮੈਨੂੰ ਲੱਗਦਾ ਵੀ ਇਹ ਸਮੱਸਿਆਵਾਂ ਹਰ ਸਰਕਾਰ ਕੋਈ ਵੀ ਹਿੰਦੁਸਤਾਨ ਦੇ ਵਿੱਚ ਸਰਕਾਰ ਆ ਜਾਏ ਕੋਈ ਸੁਖਾਵਾਂ ਮਾਹੌਲ ਸਾਹਮਣੇ ਬਣਦਾ ਨਜ਼ਰ ਨਹੀਂ ਆ ਰਿਹਾ ਹਜੇ, ਜਿਸ ਤਰੀਕੇ ਦੇ ਨਾਲ ਸਾਡੇ ਉੱਤੇ ਕਰਜ਼ੇ ਵਧੇ। ਔਰ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਜਿਹੜੇ ਕਰਜ਼ੇ ਨੇ ਇਹ ਕੋਰੋਨਾ ਤੋਂ ਬਾਅਦ, ਕੋਰੋਨਾ ਵੇਲੇ ਤੋਂ ਸਾਨੂੰ ਗੱਲ ਸਮਝ ਆਉਂਦੀ ਸੀ ਕਿ ਕੋਰੋਨਾ ਵੇਲੇ ਸਾਰੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਉੱਤੇ ਖਰਚਾ ਕੀਤਾ, ਕਰਜ਼ੇ ਲੈ ਕੇ ਖਰਚਾ ਕੀਤਾ, ਹਰ ਸਰਕਾਰ ਨੇ ਕੀਤਾ, ਕਈ ਸਰਕਾਰਾਂ ਉਹਦੇ ਚ ਫਸੀਆਂ ਵੀ ਨੇ ਕਰਜ਼ੇ ਨਾ ਮੋੜਨ ਦੇ ਚੱਕਰ ਦੇ ਵਿੱਚ। ਪਰ ਹਿੰਦੁਸਤਾਨ ਦੀ ਸਰਕਾਰ ਹੁਣ ਹੋ ਕੀ ਰਿਹਾ ਕਿ ਲਗਾਤਾਰ 5-6 ਸਾਲ ਤੋਂ ਕਰਜ਼ਾ ਹਟਾ ਹੀ ਨਹੀਂ ਰਹੇ, ਖਤਮ ਹੀ ਨਹੀਂ ਕਰ ਰਹੇ। 1500-1700 ਕਰੋੜ ਰੁਪਇਆ ਅਸੀਂ ਹਰ ਸਾਲ ਕਰਜ਼ਾ ਚੁੱਕ ਰਹੇ ਹਾਂ ਔਰ ਪੂਰੀ ਸਮੱਸਿਆ ਸਾਡੇ ਸਾਹਮਣੇ ਆ ਰਹੀ ਹੈ ਔਰ ਇਹ ਵੱਡੀ ਹੁੰਦੀ ਰਹੇਗੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਕਰਜ਼ਿਆਂ ਦਾ ਜਿਹੜਾ ਅਦਾਇਗੀ ਹੈ ਇਹ 50% ਤੱਕ ਪਹੁੰਚ ਜਾਏਗੀ, ਹਜੇ 40 ਪੈਸੇ ਜਾ ਰਹੇ ਹੈ, ਕੱਲ ਨੂੰ 50 ਪੈਸੇ ਜਾਣਗੇ ਕਰਜ਼ਿਆਂ ਦੀ ਸਿਰਫ ਅਦਾਇਗੀ ਦੇ ਲਈ, ਔਰ ਇਹ ਕਰਜ਼ੇ ਛੇਤੀ ਕਿਤੇ ਮੁੱਕਣ ਵਾਲੇ ਵੀ ਨਹੀਂ ਨੇ। ਇਹ ਜਿਹੜੀ ਸਥਿਤੀ ਹੈ, ਵਿੱਤੀ ਸਥਿਤੀ ਜਿਹੜੀ ਹੈ ਇਹ ਭਿਅੰਕਰ ਰੂਪ ਲੈਂਦੀ ਨਜ਼ਰ ਆ ਰਹੀ
ਜੀ। ਤੇ ਫੇਰ ਡਾਕਟਰ ਸਾਹਿਬ ਇਸੇ ਨੂੰ ਹੀ ਆਪਾਂ ਅੱਗੇ ਤੋਰੀਏ, ਜਿਹੜਾ ਤੁਸੀਂ ਕਰਜ਼ਿਆਂ ਦੀ ਗੱਲ ਕੀਤੀ ਹੈ ਕਿ ਵਿੱਤੀ ਜਿਹੜਾ ਡਿਸਿਪਲਿਨ ਜਾਂ ਫਾਈਨੈਂਸ਼ੀਅਲ ਡਿਸਿਪਲਿਨ ਚ ਰਹਿਣ ਦੀ ਗੱਲ ਕਰੀਏ, ਆਸਟੈਰਿਟੀ ਦੀ ਗੱਲ ਕਰੀਏ ਜਾਂ ਵਿੱਤੀ ਅਨੁਸ਼ਾਸਨ ਦੀ ਗੱਲ ਕਰੀਏ, ਕਿਹੜੇ ਕਰਜ਼ਿਆਂ ਤੇ ਨਿਰਭਰਤਾ ਘਟਾਉਣ ਦੀ ਇਹਨਾਂ ਨੇ ਗੱਲ ਕੀਤੀ, ਇਹਨਾਂ ਨੇ ਫਿਰ ਪੁਆਇੰਟ ਆਊਟ ਕਿਹੜੇ ਕਰਜ਼ਿਆਂ ਨੂੰ ਕੀਤਾ? ਕਿਉਂਕਿ ਕੁਝ ਕਰਜ਼ਿਆਂ ਨੂੰ ਤਾਂ ਇਹ ਬਜਟ ਵਿਚ ਚਰਚਾ ਚ ਲਿਆ ਸਕਦੇ, ਕੁਝ ਨੂੰ ਨਹੀਂ ਲਿਆ ਸਕਦੇ, ਸੋ ਜਿਹੜਿਆਂ ਨੂੰ ਲਿਆ ਸਕਦੇ ਆ ਉਹ ਕਿਹੜੇ ਕਰਜ਼ੇ ਸੀ ਜਿਨ੍ਹਾਂ ਦਾ ਜ਼ਿਕਰ ਕੀਤਾ? ਫਿਰ ਘਟਾਉਣੇ ਕਿਹੜੇ ਗੱਲ ਕੀ,
ਕਰਜ਼ਾ ਘਟਾਉਣ ਵਾਲਾ ਜਿਹੜਾ ਕੰਮ ਹੈ ਉਹ 3 ਪੱਖੋਂ ਇਹ ਕੰਮ ਚੱਲਦਾ ਹੈ ਜੀ। ਜਾਂ ਤਾਂ ਹੋ ਸਕਦਾ ਵੀ ਸਰਕਾਰ ਲੋਕਾਂ ਦੇ ਉੱਤੇ ਟੈਕਸ ਜ਼ਿਆਦਾ ਲਾ ਦੇਵੇ, ਉਹਦੇ ਨਾਲ ਕੀ ਹੈ ਕਿ ਤੁਹਾਡੇ ਕੋਲ ਮਾਲੀਆ ਜ਼ਿਆਦਾ ਇਕੱਠਾ ਹੋ ਜਾਏਗਾ ਤੇ ਤੁਸੀਂ ਉਸ ਮਾਲੀਏ ਦੇ ਵਿਰੁੱਧ ਤੁਸੀਂ ਇਹ ਕਰਜ਼ਾ ਵਾਪਸ ਕਰ ਸਕਦੇ। ਇੱਕ ਜਿਹੜਾ ਇਹਦਾ ਵਸੀਲਾ ਬਣਦਾ ਹੈਗਾ। ਦੂਸਰੀ ਚੀਜ਼ ਹੋ ਸਕਦੀ ਹੈ ਵੀ ਸਰਕਾਰ ਲੋਕਾਂ ਦੇ ਉੱਤੇ ਖਰਚਾ ਜਿਹੜਾ ਹੈ ਉਹ ਘਟਾ ਦੇਵੇ। ਜਦੋਂ ਤੁਸੀਂ ਖਰਚਾ ਨਹੀਂ ਕਰੋਗੇ ਜਨਤਾ ਦੇ ਉੱਤੇ, ਤੁਸੀਂ ਸਾਰਾ ਕੁਝ ਨਿੱਜੀ ਖੇਤਰ ਨੂੰ ਦੇ ਦੋਗੇ ਤਾਂ ਨਿੱਜੀ ਖੇਤਰ ਵਾਲਾ ਜਿਹੜਾ ਹੈਗਾ ਉਹਦੇ ਉੱਤੇ ਹੈ, ਉਹ ਜੇ ਨਿਵੇਸ਼ ਕਰ ਲੈਂਦਾ ਹੈ ਠੀਕ ਹੈ, ਨਹੀਂ ਕਰਦਾ ਤਾਂ ਭਾਈ ਉਹਦੀ ਮਰਜ਼ੀ ਹੈ। ਦੂਸਰਾ ਵਿੱਤ ਮੰਤਰੀ ਦੇ ਕੋਲ ਇਹ ਇੱਕ ਮੌਕਾ ਸੀ ਕਿ ਜਾਂ ਤਾਂ ਕਰਜ਼ੇ ਵਧਾ ਲੈਂਦੇ ਜਾਂ ਉਹ ਜਿਹੜਾ ਹੈ ਖਰਚਾ ਲੋਕਾਂ ਦੇ ਉੱਤੇ ਘਟਾ ਲੈਂਦੇ। ਔਰ ਤੀਸਰਾ ਇਹਦੇ ਨਾਲ ਜਿਹੜਾ ਢੁਕਦਾ ਹੈਗਾ ਇੱਕ ਹੋਰ ਬਿੰਦੂ ਉਹ ਹੈਗਾ ਹੈ ਕਿ ਸਰਕਾਰ ਕਰਜ਼ੇ ਅੱਗੇ ਤੋਂ ਘੱਟ ਲਵੇ। ਪਰ ਏਦਾਂ ਲੱਗਦਾ ਕਿ ਪਹਿਲਾ ਜਿਹੜਾ ਵਸੀਲਾ ਸੀ, ਪਹਿਲਾ ਮੌਕਾ ਜਿਹੜਾ ਸੀ ਵੀ ਟੈਕਸ ਲਾਉਣਾ, ਸਾਹਮਣੇ ਜਦੋਂ ਚੋਣਾਂ ਖੜੀਆਂ ਹੋਣ ਕੋਈ ਵੀ ਸਿਆਣਾ ਜਿਹੜਾ ਵਿੱਤ ਮੰਤਰੀ ਹੈ ਉਹ ਕਦੇ ਵੀ ਟੈਕਸ ਨਹੀਂ ਲਾਏਗਾ। ਔਰ ਸਾਡੇ ਵਿੱਤ ਮੰਤਰੀ ਜਿਹੜੇ ਨੇ ਮੈਡਮ ਨਿਰਮਲਾ ਸੀਤਾਰਮਨ ਨੇ ਵੀ ਟੈਕਸ ਨਹੀਂ ਲਾਏ। ਅਸੀਂ ਇਹ ਸਾਹਮਣੇ ਪ੍ਰਤੱਖ ਤੌਰ ਤੇ ਚੀਜ਼ ਨਜ਼ਰ ਆ ਰਹੀ ਹੈ ਕਿ ਲੋਕਾਂ ਦੇ ਉੱਤੇ ਕਿਸੇ ਤਰੀਕੇ ਦਾ ਟੈਕਸ ਨਹੀਂ ਲੱਗਾ, ਨਾ ਸਿੱਧੇ ਨਾ ਅਸਿੱਧੇ, ਚਾਹੇ ਉਹ GST ਦੀ ਗੱਲ ਕਰ ਲਈਏ, ਐਕਸਾਈਜ਼ ਡਿਊਟੀ ਦੀ ਗੱਲ ਕਰ ਲਈਏ, ਕਿਸੇ ਵੀ ਇੰਪੋਰਟ ਡਿਊਟੀ ਕਸਟਮ ਦੀ ਗੱਲ ਕਰ ਲਈਏ, ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਰਿਸਟ੍ਰੇਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ, ਕਿਸੇ ਤਰੀਕੇ ਦਾ ਨਵਾਂ ਟੈਕਸ ਨਵਾਂ ਕਰ ਜਿਹੜਾ ਹੈ ਉਹ ਲੋਕਾਂ ਦੇ ਉੱਤੇ ਨਾ ਲੱਗੇ ਔਰ ਨਾ ਹੀ ਲੱਗਿਆ। ਫਿਰ ਉਹਨਾਂ ਦੇ ਕੋਲ ਜਿਹੜਾ ਜਿਸ ਤਰੀਕੇ ਦੇ ਨਾਲ ਸਥਿਤੀ ਬਣ ਰਹੀ ਹੈ, ਜਿੱਦਾਂ ਸਾਡੇ ਕੋਲ ਕੌਮਾਂਤਰੀ ਮੁਦਰਾ ਕੋਸ਼ ਨੇ ਵੀ ਕਿਹਾ ਜਾਂ ਸਾਨੂੰ ਨਜ਼ਰ ਵੀ ਆਉਂਦਾ ਪਿਆ ਕਿ ਸਾਡੇ ਕੋਲ ਕਰਜ਼ੇ ਜ਼ਿਆਦਾ ਵੱਧ ਰਹੇ ਹੈ, ਤਾਂ ਦੂਸਰੀ ਜਿਹੜੀ ਚੀਜ਼ ਇਹਦੇ ਚ ਬਣ ਸਕਦੀ ਸੀ ਉਹ ਸੀ ਵੀ ਜਾਂ ਤਾਂ ਇਹ ਲੋਕਾਂ ਦੇ ਉੱਤੇ ਕਰਜ਼ੇ ਘਟਾ ਦੇਣ, ਲੋਕਾਂ ਦੇ ਖਰਚੇ ਘਟਾ ਦੇਣ ਜਾਂ ਕਰਜ਼ਾ ਲੈਣਾ ਬੰਦ ਕਰ ਦੇਣ। ਇਹ ਦੋ ਜਿਹੜੇ ਪੁਆਇੰਟਸ ਨੇ ਇਹਨਾਂ ਦੋਨੋਂ ਪੁਆਇੰਟਸ ਨੂੰ ਐਤਕੀ ਦੇ ਬਜਟ ਦੇ ਵਿਚ ਵਿੱਤ ਮੰਤਰੀ ਨੇ ਚੰਗੇ ਤਰੀਕੇ ਦੇ ਨਾਲ ਇਹਨਾਂ ਦਾ ਇਸਤੇਮਾਲ ਕੀਤਾ, ਇਹਨਾਂ ਦੀ ਵਰਤੋਂ ਕੀਤੀ ਹੈ। ਨਾ ਉਹਨਾਂ ਨੇ ਖਰਚੇ ਜਿਹੜੇ ਨੇ ਜਾਂ ਤਾਂ ਸੇਮ ਰੱਖੇ ਆ ਜਾਂ ਕਿਸੇ ਹੈੱਡ ਚੋਂ ਘਟਾ ਕੇ ਜੇ ਡਿਫੈਂਸ ਦੇ ਵਿਚ ਵਧਾਇਆ ਉਹਨੂੰ ਹੈਲਥ ਚੋਂ ਘਟਾ ਲਿਆ, ਜੇ ਸਕੂਲ ਐਜੂਕੇਸ਼ਨ ਦੇ ਵਿਚ ਵਧਾਇਆ ਹੈਗਾ ਉਹਨੂੰ ਕਾਲਜ ਐਜੂਕੇਸ਼ਨ ਹਾਇਰ ਐਜੂਕੇਸ਼ਨ ਦੇ ਵਿਚੋਂ ਘਟਾ ਦਿੱਤਾ। ਸੋ ਇੱਦਾਂ ਦੀ ਜਿਹੜੀ ਅੰਕੜਿਆਂ ਤੇ ਖੇਲ ਹੈ ਉਹ ਕੀਤਾ ਹੈ ਜਿਹਦੇ ਨਾਲ ਆਪਣੇ ਥੋੜੇ ਦੇ ਕਰਜ਼ੇ ਉਹਨਾਂ ਨੇ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ 17 ਲੱਖ ਕਰੋੜ ਦੇ ਸੀਗੇ ਕਰਜ਼ੇ ਜਿਹੜੇ ਰੱਖੇ ਸੀਗੇ, ਐਤਕੀ ਜਿਹੜੇ ਕਰਜ਼ੇ ਰੱਖੇ ਆ ਉਹ 16.85 ਲੱਖ ਕਰੋੜ ਦੇ ਰੱਖੇ ਵੀ ਅਸੀਂ ਕਰਜ਼ੇ ਐਤਕੀ ਘੱਟ ਲਵਾਂਗੇ। ਉਹ ਲੋਕਾਂ ਦੇ ਸਿਰ ਦੇ ਉੱਤੇ ਤਲਵਾਰ ਰੱਖਤੀ ਵੀ ਅਸੀਂ ਤੁਹਾਡੇ ਉੱਤੇ ਖਰਚਾ ਘੱਟ ਕਰ ਰਹੇ ਹਾਂ, ਇਸ ਕਰਕੇ ਅਸੀਂ ਨਾਲ ਕਰਜ਼ੇ ਵੀ ਆਪਣੇ ਸਰਕਾਰ ਦੇ ਘਟਾ ਰਹੇ।
ਸਰ ਪਿਛਲੇ 30-35 ਸਾਲਾਂ ਤੋਂ ਸਰਕਾਰਾਂ ਨੇ ਵੈਸੇ ਹੀ ਲੋਕਾਂ ਦੀਆਂ ਸਹੂਲਤਾਂ ਬਹੁਤ ਘੱਟ ਕੀਤੀਆਂ ਹੋਈਆਂ ਨੇ, ਟੋਲ ਰੋਡਜ਼ ਸ਼ੁਰੂ ਹੋ ਚੁੱਕੀਆਂ, ਸੜਕਾਂ ਬਣਾਉਣ ਦਾ ਕੰਮ ਸਰਕਾਰਾਂ ਤੋਂ ਚੱਕਿਆ ਗਿਆ, ਬ੍ਰਿਜ ਚੱਕੇ ਗਏ, ਵੱਡੇ ਬ੍ਰਿਜ ਜਿਹੜੇ ਚੰਗੇ ਬਣਾਉਣੇ ਆ, ਜਿਵੇਂ ਪਿੱਛੇ ਜੇ ਮੁੰਬਈ ਦੇ ਵਿਚ ਵੀ ਬ੍ਰਿਜ ਬਣਾਇਆ ਉਹਦੇ ਉੱਤੇ ਵੀ ਬਹੁਤ ਵੱਡੀ ਟੋਲ ਲਾਈ ਗਈ ਹੈ, ਫਿਰ ਇਸੇ ਤਰ੍ਹਾਂ ਹੀ ਪਾਰਕਿੰਗ ਦੀਆਂ ਫੀਸਾਂ, ਹੋਰ ਫੀਸਾਂ, ਪਾਸਪੋਰਟ ਵੀ ਮਹਿੰਗੇ, ਈਵਨ ਨੌਕਰੀਆਂ ਨੇ ਨਿਕਲਣ ਵਾਲੇ ਪ੍ਰੋਸਪੈਕਟਸ ਉਹ ਜਿਹੜਾ ਐਵੇਂ 5 ਰੁਪਏ ਦਾ ਫਾਰਮ ਵੀ ਨਹੀਂ ਸੀ ਹੁੰਦਾ ਉਹ ਵੀ ਬਹੁਤ ਮਹਿੰਗੇ ਕਰਕੇ ਕਮਾਈ ਦਾ ਸਾਧਨ ਬਣਾਇਆ। 7,000 ਨੌਕਰੀ ਕੱਢਣੀ ਹੁੰਦੀ ਹੈ, 7 ਲੱਖ ਫਾਰਮ ਵੇਚ ਦਿੰਦੇ ਹੋ ਤੁਸੀਂ, ਉਹਦੇ ਨਾਲ ਤਾਂ ਵੈਸੇ ਹੀ ਬਹੁਤ ਆਮਦਨ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਲੋਕਾਂ ਤੋਂ ਤਾਂ ਪੈਸਾ ਬਹੁਤ ਸਾਲਾਂ ਤੋਂ ਬੜੇ ਢੰਗਾਂ ਨਾਲ ਲਿਆ ਜਾ ਰਿਹਾ, ਪਰ ਇਹ ਫਿਰ ਗਰੀਬ ਦੇ ਗਰੀਬ ਹੁੰਦੇ ਜਾਂਦੇ ਆ। ਤਾਂ ਮਤਲਬ ਕਿ ਇਸ ਮਾਡਲ ਦੇ ਵਿਚ ਸਫਲਤਾ ਤਾਂ ਹਜੇ ਤੱਕ ਦਿਖਾਈ ਦਿੱਤੀ ਹੋ ਨਹੀਂ, ਤੇ ਜੰਗਾਂ ਪਹਿਲਾਂ ਵੀ ਲੱਗਦੀਆਂ ਰਹੀਆਂ, ਸੰਸਾਰ ਜੰਗਾਂ ਚੋਂ ਵੀ ਅਸੀਂ ਨਿਕਲੇ ਆ, ਮਹਾਮਾਰੀਆਂ ਵਿਚੋਂ ਵੀ ਨਿਕਲੇ ਆ, ਰਾਜਾ ਸ਼ਾਹੀ ਵੇਲੇ ਵੀ ਇਹੀ ਗੱਲਾਂ ਹੁੰਦੀਆਂ ਸੀ। ਮਤਲਬ ਬੈਸਟ ਸਿਸਟਮ ਤਾਂ ਕੋਈ ਦੇ ਹੀ ਨਹੀਂ ਸਕਿਆ, ਜਿਹੜਾ ਹੁਣ ਇਹ ਨਿਊ ਵਰਲਡ ਆਰਡਰ ਦੇ ਵਿਚ ਵੀ ਲੋਕ ਜਿਉ ਰਹੇ ਆ, ਲੋਕਾਂ ਨੇ ਇਹਦਾ ਜਿੱਦਾਂ ਕਿੱਦਾਂ ਵੀ ਸਮਰਥਨ ਕੀਤਾ ਜਾਂ ਇਹਦੀ ਮਾਰ ਥੱਲੇ ਨੇ। ਹੁਣ ਵਰਲਡ ਬੈਂਕ ਹੈ, ਉਹਦੀਆਂ ਗੱਲਾਂ ਮੰਨਦੇ ਮੰਨਦੇ ਗੱਲ ਫਿਰ ਵੀ ਨਹੀਂ ਬਣ ਰਹੀ, ਜਹਾਜ਼ ਵੀ ਵੇਚ ਦਿੱਤੇ, ਰੇਲ ਗੱਡੀਆਂ ਤੱਕ ਵੀ ਜਾਂਦੇ ਆ, ਕਾਰਨ ਕੀ ਲੱਗਦਾ? ਅਸੀਂ ਕਦੋਂ ਧਨ ਕਮਾਵਾਂਗੇ? ਆਪਾਂ ਤਾਂ ਹਾਲ ਦੀ ਘੜੀ ਉਹ ਔਲਾਦ ਹੈ ਜਿਹੜੇ ਕਦੇ ਖੇਤ ਤੋਂ ਹਲ ਵੇਚ ਦਿੰਦਾ, ਕਦੇ ਬਲਦ ਵੇਚ ਦਿੰਦਾ, ਅਸੀਂ ਉਹੀ ਤਾਂ ਕਰੀ ਜਾਂਦੇ ਹਾਂ ਜੀ, ਪਰ ਸਾਡਾ ਬਣ ਫਿਰ ਵੀ ਕੁਛ ਨਹੀਂ ਰਿਹਾ।
ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੀ, ਤੁਸੀਂ ਇਹ ਸਵਾਲ ਜਿਹੜਾ ਹੈ ਇਹ ਰੱਖਿਆ, ਕਿਉਂਕਿ ਮੈਜੋਰਿਟੀ ਚੈਨਲਸ ਦੇ ਉੱਤੇ ਜਾਂ ਚਾਹੇ ਰੇਡੀਓ ਦੇ ਹੋਣ ਜਾਂ ਆਨਲਾਈਨ ਚੈਨਲ ਹੋਣ ਜਾਂ ਟੀਵੀ ਦੇ ਉੱਤੇ ਇਹਨਾਂ ਦਾ ਸਵਾਲ ਰੱਖਿਆ ਹੀ ਨਹੀਂ ਜਾਂਦਾ। ਮੈਂ ਆਪਣੀ ਸਮਰੱਥਾ ਦੇ ਨਾਲ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਦੇਖੋ, ਇਹ ਸਾਰੀ ਜਿਹੜੀ ਸਮੱਸਿਆ ਹੈ ਇਹ ਖੜੀ ਹੁੰਦੀ ਹੈ ਨਿਵੇਸ਼ ਤੋਂ। ਸਰਕਾਰਾਂ ਕੀ ਕਰ ਰਹੀਆਂ ਨੇ? ਸਰਕਾਰਾਂ ਆਪ ਨਿਵੇਸ਼ ਤੋਂ ਦੌੜਦੀਆਂ ਨੇ, ਭਾਵੇਂ ਉਹਨਾਂ ਦੇ ਉੱਤੇ ਜਿਹੜਾ ਵਰਲਡ ਬੈਂਕ ਦਾ ਪ੍ਰੈਸ਼ਰ ਹੈ ਚਾਹੇ ਉਹਦੇ ਕਰਕੇ, ਤੇ ਭਾਵੇਂ ਜਿਹੜਾ ਹੈ ਇਹ IMF ਨੇ ਇਸ ਚੀਜ਼ ਨੂੰ ਉਚਾਰਿਆ ਹੋਇਆ ਕਿ ਤੁਸੀਂ ਆਪ ਖਰਚੇ ਘਟਾਓ। ਤਾਂ ਜਦੋਂ ਵੀ ਸਰਕਾਰ ਜਿਹੜੀ ਹੈ ਪੂੰਜੀਗਤ ਖਰਚਾ, ਹੁਣ ਮੈਂ ਇਹ ਥੋੜਾ ਜਿਹਾ ਟੈਕਨੀਕਲ ਹੈ, ਮੈਂ ਦੱਸਣਾ ਚਾਹੁੰਦਾ ਵੀ ਪੂੰਜੀਗਤ ਖਰਚਾ ਜਿਹੜਾ ਹੁੰਦਾ ਕੈਪੀਟਲ ਐਕਸਪੈਂਡੀਚਰ, ਇਹ ਹੁੰਦਾ ਜੀ ਪੁਲਾਂ ਦੇ ਲਈ, ਸੜਕਾਂ ਦੇ ਲਈ, ਕੋਈ ਰੇਲ ਗੱਡੀਆਂ ਦੇ ਲਈ, ਡੈਮ ਬਣਾਉਣ ਦੇ ਲਈ, ਜਿਹੜੇ ਇਹ ਖਰਚੇ ਨੇ ਜਦੋਂ ਸਰਕਾਰਾਂ ਆਪ ਇਹਨਾਂ ਤੋਂ ਹੱਥ ਖਿੱਚ ਲੈਂਦੀਆਂ ਨੇ, ਇਹ ਕੋਸ਼ਿਸ਼ ਕਰਦੀਆਂ ਨੇ ਕਿ ਹੁਣ ਪ੍ਰਾਈਵੇਟ ਵਾਲਾ ਆ ਕੇ ਰੇਲ ਗੱਡੀ ਚਲਾਏਗਾ ਜਾਂ ਡੈਮ ਬਣਾਏਗਾ ਜਾਂ ਬਿਜਲੀ ਘਰ ਬਣਾਏਗਾ, ਫੇਰ ਸਮੱਸਿਆ ਉੱਤੇ ਆ ਕੇ ਖੜੀ ਹੁੰਦੀ ਹੈ। ਅਸੀਂ ਹੁਣ ਆਪਣਾ ਡਿਫੈਂਸ ਦੇ ਵਿਚ ਵੀ ਇਸੇ ਤਰੀਕੇ ਦਾ ਦੇਖਿਆ ਵੀ ਜਿੱਥੇ ਜਿਹੜੇ ਸ਼ਕਤੀਵੀਰ ਨੇ ਜਾਂ ਅਗਨੀਵੀਰ ਨੇ ਏਦਾਂ ਦੀ ਜਿਹੜੀ ਗੱਲ ਸਰਕਾਰ ਨੇ ਕੀਤੀ ਕਿ ਅਸੀਂ 4 ਸਾਲ ਦੀ ਨੌਕਰੀ ਦੇਵਾਂਗੇ, ਇਹ ਆਪਣੇ ਆਪ ਨੂੰ ਜਿਹੜੀ ਸਰਕਾਰ ਦੀ ਜਿੰਮੇਵਾਰੀ ਹੈ ਇੱਕ ਕਲਿਆਣਕਾਰੀ ਸਰਕਾਰ, ਇੱਕ ਵੈਲਫੇਅਰ ਸਟੇਟ ਦੇ ਵਿਚ ਜਿਹੜੀ ਆਪਣੀ ਜਿੰਮੇਵਾਰੀ ਹੈ ਉਹਨੂੰ ਐਡੀਕੇਟ ਕਰ ਰਹੀ ਹੈ, ਉਹਨੂੰ ਉਹਦੇ ਤੋਂ ਪਿੱਛੇ ਦੌੜ ਰਹੀ ਹੈ। ਜਦੋਂ ਸਰਕਾਰ ਆਪ ਪੂੰਜੀਗਤ ਨਿਵੇਸ਼ ਕਰੇਗੀ, ਬੜਾ ਇਸਟੈਬਲਿਸ਼ਡ ਫੈਕਟ ਹੈ ਰਮਨਦੀਪ ਜੀ, ਕੋਈ ਤੁਹਾਨੂੰ ਅਰਥਸ਼ਾਸਤਰੀ ਹੋਣ ਦੀ ਲੋੜ ਨਹੀਂ ਹੈ। ਅਸੀਂ ਆਮ ਇਹ ਚੀਜ਼ ਦੇਖਦੇ ਹਾਂ ਕਿ ਜੇ ਸਰਕਾਰ ਸਰਕਾਰ ਆਪ ਖਰਚਾ ਕਰੇਗੀ, ਕਿਤੇ ਸਕੂਲ ਬਣਾਏਗੀ, ਕਿਤੇ ਹਸਪਤਾਲ ਬਣਾਏਗੀ, ਸਕੂਲ ਬਣਾਏਗੀ, ਉੱਥੇ ਕੀ ਹੋਏਗਾ, ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਜਦੋਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਨੌਕਰੀਆਂ ਮਿਲਣਗੀਆਂ, ਲੋਕਾਂ ਦੀ ਜਿਹੜੀ ਮੰਗ ਹੈ ਉਹ ਵਧੇਗੀ, ਕਿਉਂਕਿ ਆਮਦਨ ਵਧੀ ਹੈ। ਆਮਦਨ ਵਧਣ ਦੇ ਨਾਲ, ਮੰਗ ਵਧਣ ਦੇ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਹੈ, ਨਿੱਜੀ ਖੇਤਰ ਉੱਤੇ ਆਉਣ ਦੇ ਲਈ ਕੰਪੈਲ ਹੋ ਜਾਂਦਾ ਹੈ, ਉਹਨੂੰ ਇਹਦੀ ਜ਼ਰੂਰਤ ਬਣ ਜਾਂਦੀ ਹੈ ਕਿ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਉੱਥੇ ਆ ਕੇ ਨਿਵੇਸ਼ ਕਰੇ। ਹੁਣ ਜਦੋਂ ਸਰਕਾਰ ਨੇ ਵੀ ਇੱਕ ਈਕੋ ਸਿਸਟਮ ਕ੍ਰੀਏਟ ਕਰਤਾ ਏਦਾਂ ਦਾ ਵੀ ਜਿੱਥੇ ਪ੍ਰਾਈਵੇਟ ਸੈਕਟਰ ਨੂੰ ਆਉਣਾ ਪਿਆ, ਕਿਉਂਕਿ ਲੋਕਾਂ ਦੇ ਹੱਥਾਂ ਚ ਪੈਸੇ ਆ ਗਏ ਹੈ, ਲੋਕਾਂ ਦੇ ਰੁਜ਼ਗਾਰ ਜਿਹੜੇ ਨੇ ਉਹ ਬਣ ਗਏ ਨੇ, ਤੇ ਜਦੋਂ ਏਦਾਂ ਦਾ ਸਿਸਟਮ ਚੱਲ ਪੈਂਦਾ ਹੈ ਤਾਂ ਇਹ ਸਿਸਟਮ ਜਿਹੜਾ ਹੈ ਇਹ ਹੈਲਪ ਕਰਦਾ ਹੈ ਕਿਸੇ ਵੀ ਅਰਥਚਾਰੇ ਨੂੰ ਗਰੋ ਕਰਨ ਦੇ ਲਈ, ਵਿਕਾਸ ਦੇ ਲਈ। ਪਰ ਅਸੀਂ ਇਹਦਾ ਉਲਟਾ ਸਿਸਟਮ ਦੇਖ ਰਹੇ ਹਾਂ, ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਜੀ। ਅਸੀਂ ਇਹਦਾ ਉਲਟਾ ਸਿਸਟਮ ਦੇਖ ਰਹੇ ਹਾਂ, ਸਰਕਾਰ ਨੇ ਆਪਣਾ ਖਰਚ ਜਿਹੜਾ ਘਟਾ ਦਿੱਤਾ। ਹੁਣ ਸਰਕਾਰ ਨੇ ਜਦੋਂ ਆਪਣਾ ਖਰਚ ਘਟਾਇਆ, ਸਰਕਾਰ ਨੇ ਆਪ ਪੂੰਜੀਗਤ ਨਿਵੇਸ਼ ਨਹੀਂ ਕੀਤਾ, ਉਹਦੇ ਕਰਕੇ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਸੀ ਉਹ ਖੁੱਸ ਗਈਆਂ, ਜਾਂ ਜਿਹੜੀਆਂ ਵੈਕੈਂਸੀ ਸੀਗੀਆਂ ਉਹ ਨਹੀਂ ਭਰੀਆਂ। ਵਨ ਵੇ ਔਰ ਦਾ ਅਦਰ, ਅਸੀਂ ਕੋਈ ਵੀ ਬਹਾਨੇ ਲਾ ਲਈਏ, ਉਹਨੂੰ ਅਗਨੀਵੀਰ ਕਹਿ ਦਈਏ, ਰੇਲਵੇਜ਼ ਦੀ ਸਮੱਸਿਆ ਕਹਿ ਦਈਏ, ਪੇਪਰ ਲੀਕ ਕਹਿ ਦਈਏ, ਕੁਛ ਵੀ ਕਹਿ ਲਈਏ ਉਹਨੂੰ, ਉਹਦੇ ਕਰਕੇ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਲੋਕਾਂ ਨੂੰ ਨਹੀਂ ਮਿਲ ਰਹੀਆਂ। ਜਦੋਂ ਨੌਕਰੀਆਂ ਨਹੀਂ ਮਿਲ ਰਹੀਆਂ, ਆਮਦਨ ਘੱਟ ਗਈ। ਜਦੋਂ ਆਮਦਨ ਘੱਟ ਗਈ, ਸਰਕਾਰ ਦਾ ਖਰਚਾ 85 ਕਰੋੜ ਲੋਕਾਂ ਦੇ ਵੱਲ ਨੂੰ ਮੁਫ਼ਤ ਚੀਜ਼ਾਂ ਦੇ ਉੱਤੇ ਜਾਣਾ ਸ਼ੁਰੂ ਹੋ ਗਿਆ, ਤੁਸੀਂ ਲੋਕਾਂ ਨੂੰ ਨੌਕਰੀ ਕਿਉਂ ਨਹੀਂ ਦਿੱਤੀ? ਤੁਸੀਂ ਸਾਨੂੰ 85 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਰਹੇ, ਤੁਸੀਂ ਉਹ ਜਿਹੜਾ 12-12.5 ਲੱਖ ਕਰੋੜ ਰੁਪਇਆ ਜਿਹੜਾ ਇਹਦੇ ਤੇ ਲੱਗਣਾ 5 ਸਾਲਾਂ ਦੇ ਵਿੱਚ, ਕਿਉਂ ਸਰਕਾਰ ਉਸ ਪੈਸੇ ਦੇ ਨਾਲ ਨੌਕਰੀਆਂ ਪੈਦਾ ਨਹੀਂ ਕਰ ਰਹੀ? ਉਹ ਕੈਪੀਟਲ ਐਕਸਪੈਂਡੀਚਰ ਤੋਂ, ਉਹ ਪੂੰਜੀਗਤ ਨਿਵੇਸ਼ ਤੋਂ ਸਰਕਾਰ ਦੌੜਦੀ ਹੈ। ਅੱਛਾ, ਫਿਰ ਆਉਂਦਾ ਵੀ ਸਰਕਾਰ ਨੇ ਆਪਣੇ ਹੱਥ ਖੜੇ ਕਰ ਦੇਣੇ ਆ, ਲੋਕਾਂ ਦੇ ਕੋਲ ਰੁਜ਼ਗਾਰ ਹੈ ਨੀ, ਮੰਗ ਜਿਹੜੀ ਹੈ ਨੀ, ਪ੍ਰਾਈਵੇਟ ਸੈਕਟਰ ਦੇ ਉੱਤੇ ਸਰਕਾਰ ਨੇ ਕਹਿ ਦੇਣਾ ਵੀ ਹੁਣ ਪ੍ਰਾਈਵੇਟ ਸੈਕਟਰ ਆ ਜਾਏ ਔਰ ਆ ਕੇ ਹਿੰਦੁਸਤਾਨ ਨੂੰ ਚਲਾਵੇ। ਪ੍ਰਾਈਵੇਟ ਸੈਕਟਰ ਨੂੰ ਕੀ ਤਕਲੀਫ ਹੈ, ਉਹ ਕਿਉਂ ਆਏਗਾ? ਜਦੋਂ ਸਾਨੂੰ ਪਤਾ ਹੈ ਵੀ ਪੇਂਡੂ ਖੇਤਰ ਦੇ ਵਿੱਚ ਇਸ ਵੇਲੇ ਸਮੱਸਿਆ ਆਈ ਹੋਈ ਹੈ, ਜਿਹੜੀ ਵੱਡੀ ਵੱਡੀ ਕੰਪਨੀਆਂ ਨੇ ਉਹ ਕਿਉਂ ਜ਼ਿਆਦਾ ਪੈਦਾਵਾਰ ਕਰਨਗੀਆਂ? ਜਦੋਂ ਉਹ ਵੀ ਪੈਦਾਵਾਰ ਨਹੀਂ ਕਰਨਗੀਆਂ, ਸਰਕਾਰ ਦੀ ਪੈਦਾਵਾਰ ਪਹਿਲਾਂ ਰੁਕੀ ਹੋਈ ਹੈ, ਤਾਂ ਲੋਕਾਂ ਦਾ ਸਮੱਸਿਆਵਾਂ ਜਿਹੜੀਆਂ ਨੇ ਉਹ ਖੜੀਆਂ ਹੋਣਾ ਲਾਜ਼ਮੀ ਹੈ, ਜੋ ਅਸੀਂ ਇਸ ਵੇਲੇ ਦੇਖ ਰਹੇ ਹਾਂ। ਤਾਂ ਸਾਰੀ ਦੀ ਸਾਰੀ ਜਿਹੜੀ ਸਮੱਸਿਆ ਦੀ ਜੜ ਹੈ ਉਹ ਹੈਗੀ ਹੈ ਪੂੰਜੀਗਤ ਨਿਵੇਸ਼। ਪਰ ਮੈਂ ਤੁਹਾਨੂੰ ਇੱਕ ਹੋਰ ਵੀ ਇਹਦੇ ਚ ਅੱਗੇ ਇੱਕ ਕਦਮ ਲੈ ਚੱਲਦਾ, ਇਹ ਸਿਰਫ ਕੇਂਦਰ ਸਰਕਾਰ ਹੀ ਨਹੀਂ ਕਰ ਰਹੀ, ਇਹ ਸੂਬਾਈ ਸਰਕਾਰਾਂ ਵੀ ਇਸੇ ਸਮੱਸਿਆ ਤੋਂ ਗ੍ਰਸਤ ਨੇ। ਹੁਣ ਅਸੀਂ ਪੰਜਾਬ ਦੀ ਗੱਲ ਕਰਦੇ, ਮੈਂ ਪੰਜਾਬ ਦੇ ਬਜਟ ਦੇ ਬਾਰੇ ਥੋੜਾ ਜਿਹਾ, ਕਿਉਂਕਿ ਆਉਣ ਵਾਲਾ ਹੈ 5 ਮਾਰਚ ਨੂੰ, ਤਾਂ ਮੈਂ ਪੁਰਾਣੇ ਜਿਹੜਾ ਸੀਗਾ ਸੀ ਇਹਨਾਂ ਦਾ ਹਿਸਾਬ ਕਿਤਾਬ ਦੇਖ ਰਿਹਾ ਸੀ ਵੀ ਹਜੇ ਤੱਕ ਪੰਜਾਬ ਸਰਕਾਰ ਨੇ ਕਿੰਨਾ ਕੁ ਖਰਚਾ ਕੀਤਾ, ਤਾਂ ਮੈਨੂੰ ਉਹੀ ਸਮੱਸਿਆ ਕੇਂਦਰ ਸਰਕਾਰ ਵਾਲੀ ਪੰਜਾਬ ਸਰਕਾਰ ਚ ਵੀ ਨਜ਼ਰ ਆਈ ਹੈ ਕਿ ਪੰਜਾਬ ਸਰਕਾਰ ਵੀ ਪੂੰਜੀਗਤ ਖਰਚੇ ਤੋਂ ਬਚਦੀ ਰਹਿੰਦੀ ਹੈ। ਤੁਸੀਂ ਕਿਉਂ ਬਚਦੇ ਹੋ ਪੂੰਜੀਗਤ ਖਰਚੇ ਤੋਂ? ਕਦੋਂ ਤੱਕ ਤੁਸੀਂ ਇਹ ਇਨਵੈਸਟਮੈਂਟ ਨਹੀਂ ਕਰੋਗੇ? ਜਦੋਂ ਤੱਕ ਸਰਕਾਰਾਂ ਆਪ ਮੋਹਰੇ ਆ ਕੇ ਨਹੀਂ ਇਨਵੈਸਟ ਕਰਨਗੇ, ਤੁਸੀਂ 100 ਮੇਲੇ ਲਾ ਲਓ ਪ੍ਰਾਈਵੇਟ ਸੈਕਟਰ ਦੇ ਲਈ, 100 ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਲਓ ਵੀ ਬਾਹਰਲੇ ਲੋਕ ਆ ਰਹੇ ਨੇ, ਮਰਸੀਡੀਜ਼ ਆ ਰਹੀ ਹੈ, BMW ਆ ਰਹੀ ਹੈ, ਐਪਲ ਆ ਰਿਹਾ, ਗੂਗਲ ਆ ਰਿਹਾ, ਉਹਨਾਂ ਨੇ ਨਹੀਂ ਆਉਣਾ, ਕਿਸੇ ਨੇ ਨਹੀਂ ਆਉਣਾ ਤੁਹਾਡੇ ਕੋਲ, ਕਿਉਂਕਿ ਤੁਹਾਡੇ ਲੋਕਾਂ ਦੇ ਕੋਲ ਖਰੀਦ ਸ਼ਕਤੀ ਹੈ ਨੀ, ਉਹ ਖਰੀਦ ਸ਼ਕਤੀ ਤਾਂ ਸਰਕਾਰ ਨੂੰ ਆ ਕੇ ਪੈਦਾ ਕਰਨੀ ਪਏਗੀ। ਹੁਣ ਰਿਵਰਸ ਗੇਅਰ ਦੂਜੇ ਪਾਸੇ ਦਾ ਲੱਗ ਗਿਆ ਐਤਕੀ ਦਾ, ਜਦੋਂ ਅਸੀਂ ਬਜਟ ਦੇਖਦੇ ਹਾਂ ਅੰਤਰਿਮ ਬਜਟ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ ਜਿਹੜਾ ਕੇਂਦਰ ਸਰਕਾਰ ਤੋਂ ਜਿਹੜਾ ਡੈਵੋਲੂਸ਼ਨ, ਜਿਹੜਾ ਪੈਸਾ ਸੂਬਾ ਸਰਕਾਰ ਨੂੰ ਜਾਣਾ ਹੈਗਾ, ਕਿਉਂਕਿ ਇਹ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ, ਸਾਡੇ ਫਾਈਨਾਂਸ ਕਮਿਸ਼ਨ ਜਿਹੜੇ ਨੇ ਉਹ ਮੁਕਰਰ ਕਰਦੇ ਨੇ ਵੀ ਕਿੰਨਾ ਪੈਸਾ ਸੂਬਾ ਸਰਕਾਰਾਂ ਕੋਲ ਜਾਣਾ, ਉਹ ਵੀ ਘੱਟ ਗਿਆ
ਜੀ।
ਐਸੀ ਜਿਹੜਾ ਟੈਕਸ, ਕਿਉਂਕਿ ਲੋਕਾਂ ਦੇ ਕੋਲ ਜਿਹੜਾ ਇਨਕਮ ਆਮਦਨ ਦੇ ਉੱਤੇ ਜਾਂ ਕਾਰਪੋਰੇਟਾਂ ਦੇ ਉੱਤੇ ਟੈਕਸ ਲੱਗਦਾ, ਉਹ ਕੇਂਦਰ ਸਰਕਾਰ ਦੇ ਕੋਲ ਜਾਂਦਾ
ਜੀ। ਖੋਸਲਾ ਸਾਹਿਬ,
ਪੈਸਾ ਜਿਹੜਾ ਹੈ ਇਹਦੀ ਵੰਡ ਸਰਕਾਰਾਂ ਦੇ ਵਿੱਚ ਹੁੰਦੀ ਹੈ, ਕੇਂਦਰ ਸਰਕਾਰ ਔਰ ਸੂਬਾ ਸਰਕਾਰਾਂ ਦੇ ਵਿੱਚ, ਉਹ ਵੀ ਘੱਟ ਗਈ ਹੈ ਐਤਕੀ। ਸੋ ਸਮੱਸਿਆ ਦੀ ਜੜ ਜਿਹੜੀ ਹੈ ਉਹ ਪੂੰਜੀਗਤ ਨਿਵੇਸ਼
ਜੀ। ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਜੀ, ਬਸ ਦੋ ਡੇਢ ਕੁ ਮਿੰਟ ਦੀ, ਤੇ ਉਹ ਤੋਂ ਬਾਅਦ ਤਿੰਨ ਕੁ ਮਿੰਟਾਂ ਚ ਮੈਂ ਕਨਕਲੂਡ ਕਰਾਵਾਂਗਾ ਤੁਹਾਡੇ ਤੋਂ ਕਿ ਜਿਹੜਾ ਤਿੰਨ ਮਹੀਨਿਆਂ ਬਾਅਦ ਬਜਟ ਪੇਸ਼ ਹੋਏਗਾ ਫਿਰ ਉਹ ਸਾਨੂੰ ਕਿਹੋ ਜਿਹਾ ਬਜਟ ਦੇਖਣ ਨੂੰ ਮਿਲੇਗਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਅਗਲੀ ਗੱਲ ਕਰਦੇ ਹਾਂ ਜੀ।
Did you know with CIBC Global Money Transfer, there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit CIBC.com/transfer. Conditions and CIBC foreign exchange rates apply. CIBC. Ambitions made real.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ। ਮੇਰੀ ਰਾਜੀਵ ਖੋਸਲਾ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ। ਇਹ ਚੰਡੀਗੜ੍ਹ ਦੇ DAV ਕਾਲਜ ਦੇ ਵਿੱਚ ਇਕਨੋਮਿਕਸ ਪੜ੍ਹਾਉਂਦੇ ਨੇ, ਤੇ ਅਸੀਂ ਗੱਲਬਾਤ ਭਾਰਤ ਦੇ ਇੰਟਰਿਮ ਬਜਟ ਦੇ ਉੱਤੇ ਕਰ ਰਹੇ ਹਾਂ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਖੋਸਲਾ ਸਾਹਿਬ ਨੂੰ ਪੁੱਛਿਆ ਸੀ ਕਿ ਇਹ ਤਾਂ ਇੰਟਰਿਮ ਬਜਟ ਹੈ, ਅਸਲ ਬਜਟ ਤਾਂ ਫਿਰ ਜੁਲਾਈ ਮਹੀਨੇ ਚ ਆਏਗਾ, ਕਿਉਂਕਿ ਮਈ ਤੱਕ ਨਵੀਂ ਸਰਕਾਰ ਬਣੇ ਜਾਣੀ ਹੈ, ਮਈ ਜੂਨ ਤੱਕ। ਤੇ ਉਹ ਬਜਟ ਕਿਹੋ ਜਿਹਾ ਹੋਏਗਾ ਖੋਸਲਾ ਸਾਹਿਬ, 2.5-3 ਮਿੰਟਾਂ ਦੇ ਵਿੱਚ ਸਮਝਾ ਦਿਓ ਜੀ।
ਜਿਹੜਾ ਆਉਣ ਵਾਲਾ ਬਜਟ ਹੋਏਗਾ, ਹਾਂਜੀ, ਹੁਣ ਬਹੁਤ ਸੁਖਾਵੇਂ ਹਾਲਾਤ ਸਾਡੇ ਲਈ ਨਹੀਂ ਲੈ ਕੇ ਆ ਸਕੇਗਾ
ਜੀ।
ਵੈਸੇ ਜੇ ਤਾਂ ਇਹੀ ਸਰਕਾਰ ਰਿਪੀਟ ਹੋ ਜਾਂਦੀ ਹੈ, ਹੁਣ ਇਹ ਤਾਂ ਪਰਮਾਤਮਾ ਨੂੰ ਹੀ ਪਤਾ ਵੀ ਕੀ ਹੋਣਾ 3 ਮਹੀਨਿਆਂ ਬਾਅਦ, ਕਿਹੜੀ ਸਰਕਾਰ ਆਉਂਦੀ ਹੈ ਕੇਂਦਰ ਦੇ ਵਿੱਚ। ਪਰ ਜੇ ਇਹੋ ਸਰਕਾਰ ਰਿਪੀਟ ਹੋ ਜਾਂਦੀ ਹੈ ਤਾਂ ਜਿਹੜੇ ਪੁਰਾਣੇ ਟ੍ਰੈਂਡਸ ਨੇ, 2009 ਦੇ ਵਿੱਚ ਇੰਟਰਿਮ ਬਜਟ ਆਇਆ ਸੀ, 2014 ਦੇ ਵਿੱਚ ਇੰਟਰਿਮ ਬਜਟ ਆਇਆ ਸੀ, 2019 ਦੇ ਵਿੱਚ ਇੰਟਰਿਮ ਬਜਟ ਆਇਆ ਸੀ
ਜੀ।
ਇਹ ਜਿਹੜੇ ਅੰਤਰਿਮ ਬਜਟ ਹੈ, ਇਹਨਾਂ ਨੇ ਖਾਸ ਕਰਕੇ 2014 ਔਰ 19 ਦਾ ਬਜਟ ਜਿਹੜਾ ਹੈ ਉਹ ਕੇਂਦਰ ਦੀ ਆਲਮੋਸਟ ਲਗਭਗ ਸੇਮ ਵੰਡ ਰਹੀ ਹੈ। ਜਿੰਨੀ ਵੰਡ ਅੰਤਰਿਮ ਬਜਟ ਕਰਕੇ ਗਿਆ, ਉਨੀ ਹੀ ਵੰਡ ਆਉਣ ਵਾਲੀ ਸਰਕਾਰ ਨੇ ਕੀਤੀ ਹੈ, ਉਹਦੇ ਚ ਬਹੁਤ ਜ਼ਿਆਦਾ ਕੋਈ ਵੱਡੀ ਚੇਂਜ ਨਹੀਂ ਕੀਤੀ।
ਅੱਛਾ ਜੀ,
ਪਹਿਲੀ। ਦੂਸਰੀ ਚੀਜ਼, ਹੁਣ ਦੂਸਰਾ ਸਿਨੈਰੀਓ ਇਹ ਬਣਦਾ ਵੀ ਸਰਕਾਰ ਇਹ ਵਾਲੀ ਚੇਂਜ ਹੋ ਜਾਂਦੀ ਹੈ, ਕੱਲ ਨੂੰ ਕੋਈ ਹੋਰ ਸਰਕਾਰ ਓਵਰਟੇਕ ਕਰਦੀ ਹੈ ਮੋਦੀ ਸਰਕਾਰ ਨੂੰ, ਕੇਂਦਰ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ, ਤਾਂ ਉਹਦੇ ਚ ਵੀ ਇਹੀ ਹੋਏਗਾ ਵੀ ਜਿਹੜੀ ਸਰਕਾਰ ਹੈ ਲੋਕਾਂ ਦੇ ਉੱਤੇ ਟੈਕਸ ਹੋਰ ਲਾਏਗੀ। ਅਜੇ ਤਾਂ ਚੋਣਾਂ ਦੇ ਕਰਕੇ ਨਹੀਂ ਟੈਕਸ ਲੱਗੇ, ਪਰ ਲੋਕਾਂ ਦੇ ਉੱਤੇ ਟੈਕਸ ਹੋਰ ਲੱਗਣ ਦਾ ਪੂਰਾ ਖਦਸ਼ਾ ਹੈ ਬਈ ਹੋਰ ਲੱਗਣ, ਕਿਸੇ ਵੀ ਤਰੀਕੇ ਦੇ ਨਾਲ ਲੱਗਣ, ਸਿੱਧੇ ਲੱਗਣ ਜਾਂ ਅਸਿੱਧੇ ਲੱਗਣ, ਪਰ ਲੱਗਣਗੇ। ਦੂਸਰੀ ਚੀਜ਼ ਹੈ, ਲੋਕਾਂ ਦੇ ਉੱਤੇ ਖਰਚਾ ਜਿਹੜਾ ਹੈ ਹੋਰ ਘਟੇਗਾ, ਕਿਉਂਕਿ ਇਹ ਪਾਲਿਸੀਜ਼ ਜਿਹੜੀਆਂ ਨੇ ਸਾਡੀਆਂ ਜਿਸ ਤਰੀਕੇ ਦੇ ਨਾਲ ਇਹ ਸਰਮਾਏਦਾਰਾਂ ਨੂੰ ਹੈਲਪ ਕਰ ਰਹੀਆਂ ਨੇ, ਇਹਨਾਂ ਨੇ ਸਾਡੇ ਆਮ ਲੋਕਾਂ ਦੇ ਲਈ ਸਰਕਾਰਾਂ ਦੇ ਹੱਥਾਂ ਚ ਕੁਝ ਨਹੀਂ ਰੱਖਿਆ। ਸਰਕਾਰਾਂ ਦੀ ਸੋਚ ਵੀ ਉਦਾਂ ਦੀ ਹੋ ਚੁੱਕੀ ਹੈ ਕਿ ਆਮ ਲੋਕਾਂ ਨੂੰ ਨਿਚੋੜ ਕੇ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ, ਵੱਡੇ ਜਿਹੜੇ ਵਪਾਰੀ ਨੇ, ਜਿੱਥੋਂ ਇਹਨਾਂ ਨੂੰ ਪੈਸਾ ਮਿਲ ਸਕਦਾ ਆਉਣ ਵਾਲੀਆਂ ਚੋਣਾਂ ਵਾਸਤੇ ਵੀ ਹੋਰ ਵੀ ਕੰਮਾਂ ਵਾਸਤੇ, ਤਾਂ ਉਹਨਾਂ ਦੇ ਨਾਲ ਭਾਈਬੰਦੀ ਕਰਕੇ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਮਾਰਦੇ ਰਹੋ
ਜੀ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਖੋਸਲਾ ਸਾਹਿਬ ਤੁਸੀਂ ਸਾਨੂੰ ਵਕਤ ਦਿੱਤਾ ਜੀ, ਬੜੇ ਵਿਸਥਾਰ ਨਾਲ ਬੜੇ ਸਹਿਜ ਭਾਵ ਸਾਡੇ ਨਾਲ ਗੱਲਬਾਤ ਕੀਤੀ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਇਹ ਸਨ ਸਾਡੇ ਨਾਲ ਰਾਜੀਵ ਖੋਸਲਾ ਜੀ, DAV ਕਾਲਜ ਚੰਡੀਗੜ੍ਹ, ਅਰਥ ਸ਼ਾਸਤਰ ਪੜ੍ਹਾਉਂਦੇ ਨੇ। ਅਸੀਂ ਭਾਰਤ ਦੇ ਇੰਟਰਿਮ ਬਜਟ ਦੇ ਉੱਤੇ ਗੱਲਬਾਤ ਕੀਤੀ ਸੀ, ਔਰ ਸਾਡੇ ਸਹਿਯੋਗੀ ਨੇ ਮਯੰਕ ਭਟਨਾਗਰ ਜੀ। ਜੇਕਰ ਤੁਸੀਂ ਮਲਟੀ ਸਟੋਰੀ ਬਿਲਡਿੰਗ ਓਨ ਕਰਦੇ ਹੋ ਤੇ ਇਹ ਤੁਹਾਨੂੰ ਫਾਈਨਾਂਸਿੰਗ ਦੇ ਵਿੱਚ ਸਹਾਇਤਾ ਕਰ ਸਕਦੇ ਨੇ, 10%
ਤੁਸੀਂ ਡਾਊਨ ਪੇਮੈਂਟ ਦੇ ਕੇ ਸੀ ਐਮ ਐਚ ਸੀ ਅਪਰੂਵਡ ਪ੍ਰਾਪਰਟੀ ਹਾਸਲ ਕਰ ਸਕਦੇ ਹੋ। ਅਲਟਰਾ ਲੋਅ ਰੇਟਸ, ਕੁਇਕ ਕਲੋਜ਼ਿੰਗ ਆਪਸ਼ਨਸ ਇਨ੍ਹਾਂ ਵੱਲੋਂ ਅਵੇਲੇਬਲ ਨੇ। ਅਮੋਰਟੀਜੇਸ਼ਨ 40 ਈਅਰਸ ਦੇ ਹਿਸਾਬ ਨਾਲ, ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਐਡਜਸਟ ਕਰਾ ਸਕਦੇ ਨੇ। ਕੋਈ ਲਾਸਟ ਮਿੰਟ ਸਰਪ੍ਰਾਈਜ਼ ਨੇ, ਸਿਰਫ ਤੇ ਸਿਰਫ ਤੁਸੀਂ ਫੋਨ ਕਰਨਾ 647-702-2023 ਜਾਂ ਫਿਰ 647-472-4141-647-472-4141 ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮਯੰਕ ਜੀ ਤੋਂ ਹੋਰ ਵੇਰਵੇ, ਹੋਰ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਖਰੀਦਣ ਵਾਸਤੇ ਤੁਸੀਂ ਹਾਸਲ ਕਰ ਸਕਦੇ ਹੋ। ਮੈਨੂੰ ਦਿਓ ਆ ਗਿਆ, ਮੈਂ ਕੱਲ੍ਹ ਸਵੇਰੇ ਤੁਹਾਡੀ ਸੇਵਾ ਵਿਚ 7 ਵਜੇ ਹਾਜ਼ਰ ਹੋਵਾਂਗਾ। ਇਹ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਮੰਡੇ ਟੂ ਫਰਾਈਡੇ 7 to 9 AM ਪੇਸ਼ ਕੀਤਾ ਜਾਂਦਾ ਤੇ ਸਾਡੇ ਸਟੂਡੀਓ ਲਈ ਨੰਬਰ ਹੈ 416-620-1778-416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਜੀ। ਤੇ ਤੁਹਾਡੇ ਵੱਲੋਂ ਮਿਲੇ ਸਹਿਯੋਗ ਲਈ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਕਿ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਹੁਣ ਤੁਹਾਡੇ ਲਈ ਪੇਸ਼ ਹੋਣਗੀਆਂ ਕੈਨੇਡੀਅਨ ਨਿਊਜ਼ ਤੇ ਫਿਰ ਕੱਲ੍ਹ ਮੈਂ ਦੁਬਾਰਾ ਸੇਵਾ ਵਿਚ ਹਾਜ਼ਰ ਹੋਵਾਂਗਾ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਗੀਆਂ ਖਬਰਾਂ ਤੇ। ਯਾਰਕਡੇਲ ਮਾਲ ਨੇੜੇ ਕਾਰ ਚੈਕਿੰਗ ਕਰਨ ਦੀਆਂ 2 ਕੋਸ਼ਿਸ਼ਾਂ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਹੈ। ਮਿਸੀਸਾਗਾ ਪਨਾਹਗਾਹ ਦੇ ਬਾਹਰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਠਾਹਰ ਨਾ ਮਿਲਣ ਕਰਕੇ ਮਰਨ ਵਾਲਿਆਂ ਕੀਨੀਆ ਤੋਂ ਆਈ ਸ਼ਰਨਾਰਥੀ ਔਰਤ ਦੀ ਮੌਤ ਕਰਕੇ ਭਾਈਚਾਰੇ ਵਿਚ ਫੈਲੀ ਸ਼ੋਕ ਦੀ ਲਹਿਰ। ਟੋਰਾਂਟੋ ਦੇ ਲੋਕਾਂ ਨੂੰ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਖਰਚੇ ਵਧਣ ਨਾਲ ਹੋਰ ਵੀ ਵੱਡੇ ਬਿੱਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਰਬਰੋ ਵਿਚ 2 ਵਾਹਨਾਂ ਦੀ ਟੱਕਰ ਦਾ ਸ਼ਿਕਾਰ ਹੋਏ ਸਾਈਕਲ ਸਵਾਰ ਦੀ ਹਸਪਤਾਲ ਵਿਚ ਮੌਤ ਹੋ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਯਾਰਕਡੇਲ ਮਾਲ ਦੇ ਨੇੜੇ 2 ਕਾਰਾਂ ਖੋਹੀ ਦੀ ਕੋਸ਼ਿਸ਼ ਦੀਆਂ 2 ਹਿੰਸਕ ਵਾਰਦਾਤਾਂ ਦੀ ਰਿਪੋਰਟ ਮਿਲੀ ਹੈ। ਦੋਵੇਂ ਕਾਰਾਂ ਵਾਰਦਾਤਾਂ ਸਮੇਂ ਕਾਰਾਂ ਵਿਚ ਬੱਚੇ ਵੀ ਸਵਾਰ ਸਨ। ਡਕੈਤ ਦੀ ਰਿਪੋਰਟ ਤਹਿਤ ਪੁਲਿਸ ਨੂੰ 9 ਫਰਵਰੀ ਦੀ ਰਾਤ ਨੂੰ ਡਫਰਿਨ ਸਟਰੀਟ ਅਤੇ ਯਾਰਕਰੇਡ ਰੋਡ ਦੇ ਇਲਾਕੇ ਵਿਚ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ 4 ਹਮਲਾਵਰ ਯਾਰਕਡੇਲ ਸ਼ਾਪਿੰਗ ਸੈਂਟਰ ਤੋਂ ਬਾਹਰ ਆਪਣੇ ਬੱਚੇ ਨਾਲ ਨਿਕਲ ਰਹੇ ਪੀੜਤ ਦਾ ਪਿੱਛਾ ਕੀਤਾ। ਜਦੋਂ ਪੀੜਤ ਆਪਣੀ ਕਾਰ ਤੇ ਪਹੁੰਚਿਆ ਤਾਂ ਹਮਲਾਵਰਾਂ ਵਿਚੋਂ ਇਕ ਨੇ ਆਪਣਾ ਹਥਿਆਰ ਕੱਢ ਲਿਆ। ਪੁਲਿਸ ਨੇ ਕਿਹਾ ਕਿ ਪੀੜਤ ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਸਨ, ਪਰ ਉਹ ਆਪਣੇ ਬੱਚੇ ਨਾਲ ਭੱਜ ਕੇ ਮਾਲ ਵਿਚ ਜਾ ਵੜਿਆ। ਹਮਲਾਵਰ ਮੌਕੇ ਤੋਂ ਹੀ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ਤੋਂ ਕੁਝ ਦਿਨਾਂ ਬਾਅਦ 17 ਫਰਵਰੀ ਨੂੰ ਉਨ੍ਹਾਂ ਨੂੰ ਰਾਤ 8:30 ਤੋਂ ਬਾਅਦ ਇਸੇ ਇਲਾਕੇ ਵਿਚ ਇਕ ਹੋਰ ਡਕੈਤੀ ਦੀ ਵਾਰਦਾਤ ਦੀ ਸੂਚਨਾ ਮਿਲੀ। ਇਸ ਘਟਨਾ ਵਿਚ ਵੀ ਪੀੜਤ ਆਪਣੇ ਬੱਚੇ ਦੇ ਨਾਲ ਸੀ ਅਤੇ ਆਪਣੀ ਗੱਡੀ ਦੇ ਵਾਪਸ ਆ ਰਿਹਾ ਸੀ ਜਦੋਂ 3 ਸ਼ੱਕੀ ਵਿਅਕਤੀ ਨੇੜੇ ਆਇਆ ਤੇ ਬੰਦੂਕ ਦੀ ਨੋਕ ਤੇ ਚਾਬੀਆਂ ਦੀ ਮੰਗ ਕੀਤੀ। ਪੁਲਿਸ ਨੇ ਕਿਹਾ ਕਿ ਪੀੜਤ ਨੂੰ ਜ਼ਮੀਨ ਤੇ ਧੱਕਾ ਦੇ ਦਿੱਤਾ ਗਿਆ ਤੇ ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ। ਮੁਲਜ਼ਮ ਇੱਥੋਂ ਵੀ ਮੌਕੇ ਤੋਂ ਫਰਾਰ ਹੋ ਗਏ। ਪਿਛਲੇ ਸਾਲ ਟੋਰਾਂਟੋ ਪੁਲਿਸ ਅਤੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੁਆਰਾ ਸ਼ਹਿਰ ਅਤੇ ਇਸ ਤੋਂ ਬਾਹਰ ਦੇ ਇਲਾਕਿਆਂ ਵਿਚ ਕਾਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਠੱਲ ਪਾਏ ਜਾਣ ਦੇ ਇਰਾਦੇ ਨਾਲ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਇਸ ਟਾਸਕ ਫੋਰਸ ਦੀ ਜਾਂਚ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ ਸੀ। 17 ਸਾਲਾਂ ਸ਼ੱਕੀ ਨਾਬਾਲਗ ਦੀ ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਸ਼ਰਤਾਂ ਤਹਿਤ ਪਛਾਣ ਨਸ਼ਰ ਨਹੀਂ ਕੀਤੀ ਜਾ ਸਕਦੀ। ਉਸ ਦੇ ਹਥਿਆਰ ਨਾਲ ਲੈਸ ਹੋਏ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ 2-2 ਦੋਸ਼ ਲਗਾਏ ਗਏ ਹਨ ਅਤੇ ਇਕ ਦੇਸ਼ ਅਪਰਾਧ ਕਰਨ ਦੀ ਸਾਜਿਸ਼ ਰਚਣ ਦਾ ਵੀ ਲਗਾਇਆ ਗਿਆ ਹੈ। ਬਾਕੀ ਹਮਲਾਵਰ ਅਜੇ ਫਰਾਰ ਹਨ। ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਨੂੰ 25 ਫਰਵਰੀ ਨੂੰ ਟੋਰਾਂਟੋ ਦੇ ਇਕ ਅਦਾਲਤ ਵਿਚ ਪੇਸ਼ ਹੋਇਆ ਹੈ। ਡੈਲਫੀਨਾ ਐਨਗੀਗੀ ਚੰਗੇ ਭਵਿੱਖ ਲਈ ਵੱਡੀਆਂ ਉਮੀਦਾਂ ਨਾਲ ਕੀਨੀਆ ਤੋਂ ਕੈਨੇਡਾ ਆਈ ਸੀ, ਪਰ ਅਫਸੋਸ ਕਿ ਉਹਦੇ ਸੁਪਨੇ ਕਦੇ ਸਾਕਾਰ ਨਹੀਂ ਹੋਏ। ਪੀਲ ਇਲਾਕੇ ਦੇ ਇਸ 1767 ਡੋਨਠਾਸ ਸਟਰੀਟ ਈਸਟ ਦੇ ਪੈਂਦੇ ਡੰਡਾ ਸ਼ੈਲਟਰ ਦੇ ਬਾਹਰ 18 ਫਰਵਰੀ ਨੂੰ ਕੈਨੇਡਾ ਵਿਚ ਸ਼ਰਨ ਹਾਸਲ ਕਰਨ ਦੀ ਇਛੁੱਕ ਨਗੀਗਾ ਦੀ ਮੌਤ ਹੋ ਗਈ। ਕਮਿਊਨਿਟੀ ਮੈਂਬਰਾਂ ਨੇ ਪਿਛਲੇ ਹਫ਼ਤੇ ਦੇਰ ਨਾਲ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ 4 ਬੱਚਿਆਂ ਦੀ 46 ਸਾਲਾ ਮਾਂ ਨੇ ਇਕ ਸ਼ਰਨਾਰਥੀ ਕੇਂਦਰ ਅੰਦਰ ਜਾਣ ਵਾਸਤੇ ਪਹਿਲਾਂ ਬਾਹਰ ਠੰਡ ਵਿਚ 7 ਘੰਟਿਆਂ ਲੰਬਾ ਇੰਤਜ਼ਾਰ ਕੀਤਾ ਸੀ। ਇਸ ਲੰਬੇ ਇੰਤਜ਼ਾਰ ਦੌਰਾਨ ਉਸਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਦਾਖਲ ਕੀਤੇ ਜਾਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਉਸਦੀ ਮੌਤ ਹੋ ਗਈ। ਦੱਸਿਆ ਗਿਆ ਕਿ ਉਸਦੀ ਮੌਤ ਤੋਂ ਪਹਿਲਾਂ ਨਗੀਗੀ ਫੈਮਿਲੀ ਡੇ ਵੀਕਐਂਡ ਦੇ ਇਸ ਸ਼ਰਨ ਕੇਂਦਰ ਦੇ ਪਹੁੰਚੀ ਸੀ। ਉਸਦੀ ਭੈਣ ਵੈਥ ਵੈਰੀਅਮ ਨੇ ਸੋਮਵਾਰ ਦੁਪਹਿਰ ਨੂੰ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਡੈਲਫੀਨਾ ਵਿਧਵਾ ਸੀ ਅਤੇ ਆਪਣੀ ਜੀਵਨ ਦੀ ਸੁਰੱਖਿਆ ਦੇ ਮਕਸਦ ਨਾਲ ਕੁਝ ਦਿਨ ਪਹਿਲਾਂ ਹੀ ਕੈਨੇਡਾ ਆਈ ਸੀ। ਵਰੈਮੂ ਨੇ ਆਪਣੀ ਸਭ ਤੋਂ ਵੱਡੀ ਭੈਣ ਨੂੰ ਇਕ ਵਫ਼ਾਦਾਰ ਦਲੇਰ ਕੌਂਕ ਨੂੰ ਪਿਆਰ ਕਰਨ ਵਾਲੇ ਅਤੇ ਖੁੱਲ੍ਹੇਆਮ ਵਿਚਾਰਨ ਵਾਲੀ ਔਰਤ ਵਜੋਂ ਯਾਦ ਕੀਤਾ। ਜਦੋਂ ਉਸਨੇ ਦੱਸਿਆ ਉਸਦੀ ਭੈਣ ਨੇ ਆਪਣੇ ਮਰ ਰਹੇ ਪਿਤਾ ਦੀ ਦੇਖਭਾਲ ਲਈ ਪਿਛਲੇ ਸਾਲ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਆਪਣੇ 4 ਪੁੱਤਰਾਂ ਦੀ ਪਾਲਣ ਪੋਸ਼ਣ ਕਰ ਰਹੀ ਸੀ। ਇਸ ਸਮੇਂ ਵੈਰੀਮੂ ਨੇ ਕਿਹਾ ਕਿ ਉਹ ਵੀਜ਼ਾ ਹਾਸਲ ਕਰਨ ਵਾਸਤੇ ਯਤਨ ਕਰ ਰਹੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਕੈਨੇਡਾ ਆ ਸਕੇ ਅਤੇ ਆਪਣੀ ਭੈਣ ਲਈ ਇੱਕ ਯਾਦਗਾਰ ਸਮਾਗਮ ਰੱਖ ਸਕੇ। ਉਹ ਚਾਹੁੰਦੀ ਹੈ ਕਿ ਇਹ ਪਤਾ ਲੱਗ ਸਕੇ ਕਿ ਉਸਦੀ ਭੈਣ ਦੀ ਮੌਤ ਕਿਉਂ ਅਤੇ ਕਿਵੇਂ ਹੋਈ। ਸਾਲ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਟੋਰਾਂਟੋ ਦੀ ਲਾਗਤ ਲਗਾਤਾਰ ਵੱਧਦੀ ਜਾ ਰਹੀ ਹੈ। ਨਵੇਂ ਅੰਦਾਜ਼ਿਆਂ ਮੁਤਾਬਕ ਇਸ ਲਾਗਤ ਵਿਚ 80 ਮਿਲੀਅਨ ਡਾਲਰ ਦੇ ਹੋਰ ਵੱਧ ਖਰਚਿਆਂ ਨਾਲ ਹੁਣ ਇਸ ਖੇਡ ਮੇਲੇ ਦਾ ਕੁੱਲ ਖਰਚਾ $380 million ਤੇ ਪਹੁੰਚ ਗਿਆ ਹੈ। ਇਹ ਮੇਜ਼ਬਾਨੀ 2 ਸਾਲ ਪਹਿਲਾਂ ਟੋਰਾਂਟੋ ਸ਼ਹਿਰ ਨੂੰ ਮਿਲੀ ਹੈ। ਮੇਅਰ ਓਲੀਵੀਆ ਚਾਓ ਨੇ ਸੋਮਵਾਰ ਨੂੰ ਓਟਾਵਾ ਤੋਂ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਉਹ ਪਾਰਦਰਸ਼ਿਤੀ ਅਤੇ ਯਥਾਰਵਾਦੀ ਰਹਿਣ। ਕਿਸੇ ਨੂੰ ਵੀ ਅੱਜ ਦੀ ਮਹਿੰਗਾਈ ਦੀ ਦਰ ਦਾ ਅੰਦਾਜ਼ਾ ਨਹੀਂ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਅੰਦਾਜ਼ੇ ਮਹਿੰਗਾਈ ਦੀ ਦਰ ਅਤੇ ਸੁਰੱਖਿਆ ਸਬੰਧੀ ਵੇਰਵਿਆਂ ਦਾ ਹਵਾਲਾ ਦੇ ਕੇ ਲਗਾਏ ਨੇ। ਟੋਰਾਂਟੋ ਨੇ 15 ਹੋਰ ਸ਼ਹਿਰਾਂ ਦੇ ਨਾਲ ਮਿਲ ਕੇ ਮੇਜ਼ਬਾਨੀ ਦੀ ਇਸ ਬੋਲੀ ਵਿਚ ਹਿੱਸਾ ਲਿਆ ਸੀ ਅਤੇ ਨਤੀਜੇ ਵਜੋਂ ਸ਼ਹਿਰ ਨੂੰ 6 ਮੁਕਾਬਲਿਆਂ ਦੀ ਮੇਜ਼ਬਾਨੀ ਮਿਲੀ ਸੀ। ਹਾਲਾਂਕਿ ਅਧਿਕਾਰੀਆਂ ਦੇ ਹਿਸਾਬ ਨਾਲ ਇੱਕ ਮੈਚ ਵੱਧ ਹੀ ਮਿਲਿਆ ਸੀ। ਡਿਪਟੀ ਮੇਅਰ ਮਾਈਕ ਕੋਲੇ ਨੇ ਸੋਮਵਾਰ ਨੂੰ CTV ਨਿਊਜ਼ ਟੋਰਾਂਟੋ ਨੇ ਦੱਸਿਆ ਕਿ ਖਰਚੇ ਵਿਚਲੇ ਵਾਧਾ ਮੰਦਭਾਗਾ ਹੈ। ਨਾਲ ਹੀ ਉਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸ਼ਹਿਰ ਲਈ ਇੱਕ ਸਕਾਰਾਤਮਕ ਯੋਗਦਾਨ ਅਤੇ ਟੋਰਾਂਟੋ ਦੀ ਵਿਸ਼ਵ ਦੇ ਨਕਸ਼ੇ ਤੇ ਪਹਿਚਾਣ ਬਣਨ ਦਾ ਪੁਰਾਣ ਰਾਗ ਅਲਾਪ ਦਿੱਤਾ। ਟੋਰਾਂਟੋ ਕੈਨੇਡਾ ਵਿਚ 12 ਜੂਨ 2026 ਨੂੰ BMO ਫੀਲਡ ਵਿਚ ਟੀਮ ਕੈਨੇਡਾ ਦੇ ਉਦਘਾਟਨੀ ਮੈਚ ਦੀ ਵਿਸ਼ੇਸ਼ਤਾ ਵਾਲੀ ਪਹਿਲੀ ਫੀਫਾ ਵਿਸ਼ਵ ਕੱਪ ਗੇਮ ਦੀ ਮੇਜ਼ਬਾਨੀ ਕਰੇਗਾ। ਟੋਰਾਂਟੋ ਸ਼ਹਿਰ ਦੇ ਸਟਾਫ ਨੇ ਇਸ ਮਹੀਨੇ ਦੇ ਸ਼ੁਰੂ ਅਧਿਕਾਰਿਤ ਮੈਚ ਅਨੁਸੂਚੀ ਜਾਰੀ ਹੁੰਦੇ ਸਾਰੀ ਸਿਟੀ ਦੇ ਅਧਿਕਾਰੀਆਂ ਨੇ ਇਸ ਦੀ ਯੋਜਨਾਬੰਦੀ ਦੀਆਂ ਧਾਰਨਾਵਾਂ ਅਤੇ ਲਾਗਤ ਅਨੁਮਾਨ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਸੀ। ਟੋਰਾਂਟੋ ਦੇ ਕੌਂਸਲਰ ਜੋਸ਼ ਮੈਟਲੋ ਨੇ ਸੋਮਵਾਰ ਨੂੰ ਕਿਹਾ ਕਿ ਇਸ ਵਾਧੇ ਹੋਏ ਖਰਚੇ ਨੂੰ ਬੇਤੁਕਾ ਕਿਹਾ ਹੈ। ਜੋਸ਼ ਨੇ ਕਿਹਾ ਕਿ ਸਾਬਕਾ ਮੇਅਰ ਜੌਨ ਟੋਰੀ ਨੇ ਲਾਪਰਵਾਹੀ ਨਾਲ ਇਹ ਸਮਝੌਤਾ ਕੀਤਾ ਸੀ ਅਤੇ ਨਤੀਜੇ ਵਜੋਂ ਉਹ ਆਪਣੇ ਹੀ ਸ਼ਹਿਰ ਦੇ ਹਿੱਤਾਂ ਦੇ ਖਿਲਾਫ ਗੋਲ ਕਰ ਬੈਠਾ ਸੀ। ਸੂਬਾਈ ਅਤੇ ਫੈਡਰਲ ਸਰਕਾਰਾਂ ਦੇ ਮੁਕਾਬਲੇ ਟੋਰਾਂਟੋ ਨੂੰ ਜਿੰਨਾ ਖਰਚਾ ਝੱਲਣਾ ਪਵੇਗਾ ਉਹ ਸਿਰਫ ਸ਼ਰਮਨਾਕ ਫੈਸਲਾ ਹੀ ਕਹਿ ਸਕਦਾ ਹੈ। ਇਹ ਹਾਦਸਾ ਬਰਚਮਾਊਂਟ ਰੋਡ ਅਤੇ ਸੈਂਟ ਕਲੇਅਰ ਐਵੇਨਿਊ ਈਸਟ ਦੇ ਇੰਟਰਸੈਕਸ਼ਨ ਤੇ ਸੋਮਵਾਰ ਸ਼ਾਮ 5:30 ਵਜੇ ਤੋਂ ਥੋੜੀ ਦੇਰ ਬਾਅਦ ਵਾਪਰਿਆ ਹੈ। ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਇੰਸਪੈਕਟਰ ਡੈਨੀਅਲ ਨੇ ਦੱਸਿਆ ਕਿ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਉਥੇ 2 ਮੋਟਰ ਵਾਹਨਾਂ ਅਤੇ 5 ਸਾਲਾ ਇੱਕ ਵਿਅਕਤੀ ਜ਼ਖਮੀ ਪਿਆ ਮਿਲਿਆ ਸੀ। ਪੀੜਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਹੋਮ ਫੇਅਰ ਨੇ ਦੱਸਿਆ ਹੈ ਕਿ ਦੋਵੇਂ ਡਰਾਈਵਰ ਘਟਨਾ ਸਥਾਨ ਤੇ ਹੀ ਮੌਜੂਦ ਰਹੇ ਅਤੇ ਜਾਂਚ ਵਿਚ ਸਹਿਯੋਗ ਹੀ ਕਰ ਰਹੇ ਹਨ। ਅਜੇ ਅਸੀਂ ਇਸ ਹਾਦਸੇ ਸਬੰਧੀ ਕੋਈ ਮਾਮਲਾ ਦਰਜ ਕੀਤੇ ਜਾਣ ਬਾਰੇ ਐਲਾਨ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਇਸ ਹਾਦਸੇ ਦੇ ਕਿਸੇ ਵੀ ਚਸ਼ਮਦੀਦ ਗਵਾਹ ਨੂੰ 416-808-1900 ਤੇ ਕਾਲ ਕਰਨ ਲਈ ਕਿਹਾ ਹੈ ਜਾਂ ਅਗਿਆਤ ਤੌਰ ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਯਾਰਕਡੇਨ ਮਾਰ ਨੇੜੇ ਕਾਰ ਚੈਕਿੰਗ ਕਰਨ ਦੀਆਂ 2 ਕੋਸ਼ਿਸ਼ਾਂ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਹੈ। ਮਿਸੀਸਾਗਾ ਪਨਾਹਗਾਹ ਦੇ ਬਾਹਰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਠਾਹਰ ਨਾ ਮਿਲਣ ਕਰਕੇ ਮਰਨ ਵਾਲਿਆਂ ਕੀਨੀਆ ਤੋਂ ਆਈ ਸ਼ਰਨਾਰਥੀ ਔਰਤ ਦੀ ਮੌਤ ਕਰਕੇ ਭਾਈਚਾਰੇ ਵਿਚ ਫੈਲੀ ਸ਼ੋਕ ਦੀ ਲਹਿਰ। ਟੋਰਾਂਟੋ ਦੇ ਲੋਕਾਂ ਨੂੰ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਖਰਚੇ ਵਧਣ ਨਾਲ ਹੋਰ ਵੀ ਵੱਡੇ ਬਿੱਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਦਿਸ ਇਜ਼ ਰੇਡੀਓ 770 AM, ਦ ਵੌਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟਚੈਟ। I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 905-874-7171।
777